views expressed on the preceding program may not necessarily be those of the owner or management of WTOR radio station.
Cricket World Cup semi-final and final live at 7:70 a.m.
Coverage of knockout games with the cricket panelists and experts.
Pakistani Test cricketer Sikandar Bakht honge hamare saath.
Semi-final coverage Thursday, November 16th.
And final on Monday, November the 20th.
Tune in, Radio 770 AM and E-Awaz TV.
647-872-4900. Listen and watch online, www.eawaz.com.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
सिटी ऑफ ब्रैम्पटन के साथ हॉलीडे सीजन मनाएं और 17 और 18 नवंबर को विंटर लाइट फेस्टिवल को जरूर देखें, जिसे फील गेट डेवलपमेंट्स ने पेश किया है। एंजॉय अ वीकेंड ऑफ फ्री फैमिली फ्रेंडली एक्टिविटीज, जिसमें स्टेज परफॉर्मेंसेस, अम्यूजमेंट राइड्स, हॉलीडे मार्केट्स और एनुअल ट्री लाइटिंग सेरेमनी। एंड ऑफ कोर्स, से हेलो टू सेंटा हिमसेल्फ एट द ब्रैम्पटन सेंटा क्लॉस परेड। और हाँ, एक अनरैप्ड टॉय डोनेट करने पर फ्राइडे को एडमिशन बिल्कुल फ्री। विजिट brampton.ca/winterlights फॉर फुल लिस्ट ऑफ इवेंट्स।
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश, जेडी शुरू हुंदी है 487,990 डॉलर चे, ते GTA दा सब तो वधिया मुल है। दो टावर आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है, जेड़ा तुहानू आराम नाल तुहाडियां मंजिलां तक पहुंचाएगा। GTA दे उज्जवले भविष्य विच अज निवेश करो। स्टेशन साइट .ca ते रजिस्टर करो।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com। ਲੋਕਲ ਨੰਬਰ 6478724900।
770 AM, the voice of community, news, current affairs, information, music and chit chat
I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
ਸੱਤ ਸੌ ਸੱਤਰ ਏ ਐਮ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸ ਆਰ ਠਾਕੁਰ। ਆਓ ਇਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਟੋਰਾਂਟੋ ਦੇ ਵਿਚ ਸਾਈਡਵਾਕ ਉਤੇ ਸੁੱਤੇ ਹੋਏ ਇਕ ਵਿਅਕਤੀ ਦੇ ਉਤੇ ਚੜੀ ਗੱਡੀ, ਵਿਅਕਤੀ ਦੀ ਹੋਈ ਮੌਤ। ਕਾਲਟਨ ਵਿਲੇਜ ਦੇ ਇਕ ਘਰ ਦੀ ਛੱਤ ਡਿੱਗਣ ਤੋਂ ਬਾਅਦ ਇਕ ਵਿਅਕਤੀ ਦੀ ਹਾਲਤ ਗੰਭੀਰ। ਓਨਟੈਰੀਓ ਚ ਰੈਸਟੋਰੈਂਟਸ ਦੀਆਂ ਅਨਪੇਡ ਸ਼ਿਫਟਾਂ ਨੂੰ ਕੀਤਾ ਜਾਵੇਗਾ ਹੁਣ ਬੈਨ। ਟਰੂਡੋ ਨੇ ਇਜ਼ਰਾਇਲ ਨੂੰ ਸੰਜਮ ਤੋਂ ਕੰਮ ਲੈਣ ਦੀ ਕੀਤੀ ਅਪੀਲ। ਹੁਣ ਖਬਰਾਂ ਵਿਸਥਾਰ ਨਾਲ। ਮੰਗਲਵਾਰ ਸਵੇਰੇ ਸ਼ਹਿਰ ਦੇ ਕਾਲਟਨ ਵਿਲੇਜ ਦੇ ਵਿਚ ਇਕ ਘਰ ਦੀ ਛੱਤ ਡਿੱਗਣ ਤੋਂ ਬਾਅਦ ਇਕ ਵਿਅਕਤੀ ਗੰਭੀਰ ਹਾਲਤ ਦੇ ਵਿਚ ਜ਼ਖਮੀ ਹੋਇਆ। ਐਮਰਜੈਂਸੀ ਅਮਲੇ ਨੂੰ ਦੁਪਹਿਰ ਤੋਂ ਬਾਅਦ ਠੀਕ ਬੁਲਾਇਆ ਗਿਆ। ਅਮਲੇ ਦੇ ਵੱਲੋਂ ਦਸਿਆ ਗਿਆ ਕਿ ਕੈਲੇਡੋਨੀਆ ਰੋਡ ਦੇ ਵੈਸਟ ਵਿਚ ਸੈਂਟ ਕਲੀਅਰ ਐਵੀਨਿਊ ਵੈਸਟ ਤੇ ਲੋਫਟਨ ਐਵੀਨਿਊ ਦੇ ਏਰੀਏ ਦੇ ਵਿਚ ਇਕ ਰਿਹਾਇਸ਼ ਤੇ ਇਹ ਘਟਨਾ ਵਾਪਰੀ। ਜਦੋਂ ਉਥੇ ਪਹੁੰਚੇ ਤਾਂ ਉਹਨੂੰ ਪਤਾ ਲੱਗਾ ਕਿ ਛੱਤ ਤੇ ਕੰਮ ਕਰ ਰਿਹਾ ਇਕ ਕਰਮਚਾਰੀ ਡਿੱਗ ਗਿਆ। ਟੋਰਾਂਟੋ ਦੇ ਪੈਰਾਮੈਡਿਕਸ ਨੇ ਦਸਿਆ ਕਿ ਪੀੜਤ ਨੂੰ ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ। ਘਟਨਾ ਦੇ ਆਲੇ ਦੁਆਲੇ ਦੇ ਹਾਲਾਤ ਉਤੇ ਹਜੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਮਿਨਿਸਟਰੀ ਆਫ ਲੇਬਰ ਨੂੰ ਵੀ ਜਾਂਚ ਦੇ ਲਈ ਬੁਲਾਇਆ ਗਿਆ। ਡਾਊਨਟਾਊਨ ਟੋਰਾਂਟੋ ਦੇ ਵਿਚ ਮੰਗਲਵਾਰ ਸਵੇਰੇ ਇਕ ਸਾਈਡਵਾਕ ਉਤੇ ਸੁੱਤੇ ਹੋਏ ਇਕ ਵਿਅਕਤੀ ਦੇ ਉਤੇ ਐਸ ਯੂ ਵੀ ਚੜ ਜਾਣ ਦੇ ਕਾਰਨ ਉਸ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਇਸ ਵਿਅਕਤੀ ਦੀ ਉਮਰ 57 ਸਾਲਾਂ ਦੀ ਸੀ। ਐਮਰਜੈਂਸੀ ਅਮਲੇ ਨੂੰ ਗੱਡੀ ਵੱਲੋਂ ਕਿਸੇ ਵਿਅਕਤੀ ਨੂੰ ਟੱਕਰ ਮਾਰੇ ਜਾਣ ਦੀ ਜਦੋਂ ਰਿਪੋਰਟ ਮਿਲੀ ਤਾਂ ਯੰਗ ਸਟਰੀਟ ਦੇ ਈਸਟ ਵੱਲ ਵੈਲਿੰਗਟਨ ਸਟਰੀਟ ਈਸਟ ਦੇ ਸਕਾਟ ਸਟਰੀਟ ਉਤੇ ਐਮਰਜੈਂਸੀ ਅਮਲਾ ਪਹੁੰਚਿਆ। ਉਥੇ ਉਨ੍ਹਾਂ ਨੇ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿਚ ਵੇਖਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਹਸਪਤਾਲ ਪਹੁੰਚ ਕੇ ਇਸ ਵਿਅਕਤੀ ਦੀ ਮੌਤ ਦਾ ਐਲਾਨ ਕਰ ਦਿੱਤਾ ਗਿਆ। ਜਾਂਚਕਾਰਾਂ ਦਾ ਮੰਨਣਾ ਹੈ ਕਿ ਐਸ ਯੂ ਵੀ ਸਕਾਟ ਦੇ ਨਾਰਥ ਵੱਲ ਜਾ ਰਹੀ ਸੀ ਜਦੋਂ ਸੜਕ ਦੇ ਈਸਟ ਵਾਲੇ ਪਾਸੇ ਇਕ ਮੋੜ ਤੋਂ ਬਹੁਤ ਮੁੜੀ ਤੇ ਸੜਕ ਦੇ ਸਾਈਡਵਾਕ ਉਤੇ ਸੁੱਤੇ ਪਏ ਵਿਅਕਤੀ ਨੂੰ ਜਾ ਟੱਕਰ ਮਾਰੀ। ਮੰਗਲਵਾਰ ਰਾਤ ਨੂੰ ਜਾਰੀ ਕੀਤੀ ਗਈ ਅਪਡੇਟ ਵਿਚ ਜਾਂਚਕਾਰਾਂ ਨੇ ਦਸਿਆ ਹੈ ਕਿ ਪੁਲਿਸ ਨੇ ਜਨਤਾ ਦੀ ਮਦਦ ਦੇ ਨਾਲ ਗੱਡੀ ਦੇ ਡਰਾਈਵਰ ਨੂੰ ਲੋਕੇਟ ਕਰ ਲਿਆ। ਹਜੇ ਤੱਕ ਉਸ ਉਤੇ ਕੋਈ ਵੀ ਚਾਰਜਿਸ ਨਹੀਂ ਲਗਾਏ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਕੀਤੇ ਗਏ ਇਕ ਨਵੇਂ ਅਧਿਐਨ ਦੇ ਮੁਤਾਬਕ ਫੂਡ ਇਨਸਿਕਿਉਰਿਟੀ ਦਾ ਅਸਰ ਸਭ ਤੋਂ ਜ਼ਿਆਦਾ ਕੈਨੇਡੀਅਨਜ਼ ਦੇ ਵਿਚੋਂ ਸਿੰਗਲ ਮਦਰਸ, ਆਦਿਵਾਸੀ ਪਰਿਵਾਰਾਂ ਦੇ ਉਤੇ ਵਧੇਰੇ ਵੇਖਣ ਨੂੰ ਮਿਲਿਆ। ਕੈਨੇਡੀਅਨ ਪਰਿਵਾਰਾਂ ਦੇ ਵਿਚ ਭੋਜਨ ਅਸੁਰੱਖਿਆ ਅਧਿਐਨ ਦੇ ਵਿਚ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੇ ਵਿਚ 2021 ਚ ਕੈਨੇਡਾ ਆਮਦਨ ਸਰਵੇਖਣ ਅਤੇ ਵਿੱਤੀ ਸੁਰੱਖਿਆ ਦੇ 2019 ਦੇ ਸਰਵੇਖਣ ਦੇ ਡਾਟਾ ਦੀ ਵਰਤੋਂ ਵੀ ਕੀਤੀ ਗਈ। ਜਾਣਕਾਰੀ ਪ੍ਰਾਪਤ ਕਰਨ ਦੇ ਲਈ 16 ਜਨਵਰੀ 2022 ਤੋਂ 5 ਜੁਲਾਈ 2022 ਤੱਕ 70,000 ਤੋਂ ਵੱਧ ਕੈਨੇਡੀਅਨਸ ਤੋਂ ਪੁੱਛਗਿੱਛ ਕੀਤੀ ਗਈ। ਸਰਵੇ ਤੋਂ ਪਹਿਲਾਂ 12 ਮਹੀਨਿਆਂ ਦੌਰਾਨ ਘਰੇਲੂ ਐਕਸਪੀਰੀਐਂਸਿਸ ਦੇ ਸਿੱਧੇ ਕੋਵਿਡ-19 ਮਹਾਮਾਰੀ ਦੇ ਮੱਧ ਦੇ ਵਿਚ ਵੀ ਕੀਤੇ ਗਏ। ਅਧਿਐਨ ਦੇ ਅਨੁਸਾਰ ਕੈਨੇਡੀਅਨ ਪਰਿਵਾਰਾਂ ਦੀ ਗਿਣਤੀ ਜੋ ਕਿ ਫੂਡ ਇਨਸਿਕਿਉਰਿਟੀ ਸਨ 2021 ਚ 16% ਤੋਂ ਵੱਧ ਕੇ 2022 ਦੇ ਵਿਚ 18% ਤੱਕ ਪਹੁੰਚ ਗਈ। ਫੂਡ ਦੀ ਇਨਸਿਕਿਉਰਿਟੀ ਨੂੰ ਘਟਾਉਣ ਦੇ ਲਈ ਅਤੇ ਇਸ ਉਤੇ ਨੀਤੀ ਨਿਰਦੇਸ਼ਾਂ ਨੂੰ ਵੇਖਣ ਦੇ ਲਈ ਕੰਮ ਕਰ ਰਹੇ ਖੋਜ ਪ੍ਰੋਗਰਾਮ ਪਰੂਫ ਦੀ ਲੀਡ ਜਾਂਚਕਰਤਾ ਵੈਲਰੀ ਤਰਸੁਕ ਨੇ ਦਸਿਆ ਹੈ ਕਿ ਇਹ ਸੰਖਿਆ ਬਹੁਤ ਜ਼ਿਆਦਾ ਹੈ। ਉਧਰ ਫੈਡਰਲ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਟੋਰਾਂਟੋ ਦੇ ਵਿਚ 2600 ਕਿਰਾਏ ਦੇ ਮਕਾਨ ਬਣਾਉਣ ਦੇ ਲਈ ਘੱਟ ਵਿਆਜ ਦਰਾਂ ਉਤੇ ਲੋਨ ਦੇਣ ਦੇ ਲਈ 1.2 ਬਿਲੀਅਨ ਡਾਲਰ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਇਹ ਲੋਨ ਫੈਡਰਲ ਰੈਂਟਲ ਕੰਸਟਰਕਸ਼ਨ ਫਾਈਨਾਂਸਿੰਗ ਪਹਿਲਕਦਮੀ ਦੇ ਦੁਆਰਾ 7 ਪ੍ਰੋਜੈਕਟਾਂ ਦੇ ਲਈ ਮੁਹੱਈਆ ਕਰਵਾਏ ਜਾਣਗੇ। ਟੋਰਾਂਟੋ ਵਿਚ ਐਲਾਨ ਕਰਦੇ ਸਮੇਂ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਨਵੇਂ ਘਰ ਟ੍ਰਾਂਜ਼ਿਟ, ਕੰਮ ਵਾਲੀਆਂ ਥਾਵਾਂ, ਸਕੂਲਾਂ ਦੇ ਨੇੜੇ ਸਥਿਤ ਹੋਣਗੇ। ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਲੋਕ, ਆਪਣੇ ਪਰਿਵਾਰਾਂ ਨੂੰ ਪਾਲਣ ਵਾਲੇ ਲੋਕ ਅਤੇ ਜਿਹੜੇ ਲੋਕ ਘੱਟੋ ਘੱਟ ਆਪਣਾ ਘਰ ਚਾਹੁੰਦੇ ਨੇ ਉਨ੍ਹਾਂ ਲਈ ਇਹ ਘਰ ਤਿਆਰ ਕੀਤੇ ਜਾਣਗੇ। ਫੈਡਰਲ ਸਰਕਾਰ ਨੇ ਕਿਹਾ ਕਿ ਉਹ ਕੈਨੇਡਾ ਭਰ ਦੇ ਵਿਚ ਲੋਕਾਂ ਦੇ ਲਈ ਹਾਊਸਿੰਗ ਨੂੰ ਕਿਫਾਇਤੀ ਬਣਾਉਣ ਦੇ ਲਈ ਜੋ ਕਰ ਸਕਦੀ ਹੈ ਉਹ ਕਰੇਗੀ। ਲਗਾਤਾਰ ਪਿਛਲੇ 1.5 ਮਹੀਨਿਆਂ ਤੋਂ ਚੱਲ ਰਹੀ ਇਜ਼ਰਾਇਲ ਤੇ ਹਮਾਸ ਦੀ ਜੰਗ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਜ਼ਰਾਈਲ ਨੂੰ ਥੋੜੇ ਸੰਜਮ ਤੋਂ ਕੰਮ ਲੈਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਇਸ ਜੰਗ ਵਿੱਚ ਆਮ ਲੋਕਾਂ ਦੀਆਂ ਮਾਸੂਮ ਜ਼ਿੰਦਗੀਆਂ ਬਚਾਈਆਂ ਜਾ ਸਕਣ, ਇਸ ਬਾਰੇ ਸੋਚਣਾ ਚਾਹੀਦੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਗਾਜ਼ਾ ਪੱਟੀ ਉਤੇ ਹਮਾਸ ਤੇ ਇਜ਼ਰਾਈਲ ਦਰਮਿਆਨ ਲਗਾਤਾਰ ਡੇਢ ਮਹੀਨੇ ਤੋਂ ਜੰਗ ਚੱਲ ਰਹੀ ਹੈ। ਟਰੂਡੋ ਨੇ ਆਖਿਆ ਕਿ ਦੁਨੀਆਂ ਔਰਤਾਂ, ਬੱਚਿਆਂ ਤੇ ਨਵਜੰਮੇ ਬੱਚਿਆਂ ਦੀ ਕਤਲ ਨੂੰ ਵੇਖ ਰਹੀ ਹੈ। ਇਹ ਸਭ ਜਲਦ ਬੰਦ ਹੋਣਾ ਚਾਹੀਦਾ। ਗਾਜ਼ਾ ਵਿਚ ਮਨੁੱਖਤਾ ਦਾ ਕਾਣ ਹੁੰਦਾ ਵੇਖਿਆ ਜਾ ਰਿਹਾ ਤੇ ਖਾਸ ਤੌਰ ਉਤੇ ਅਲ ਸਿਫਾ ਹਸਪਤਾਲ ਦੇ ਆਲੇ ਦੁਆਲੇ ਦਾ ਮੰਜ਼ਰ ਦਿਲ ਦਹਲਾ ਦੇਣ ਵਾਲਾ ਹੈ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਗਾਜ਼ਾ ਦੇ ਵਿਚ ਇਹ ਸਭ ਤੋਂ ਵੱਡਾ ਹਸਪਤਾਲ ਸੀ ਜੋ ਕਿ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਜ਼ਰਾਈਲ ਆਖ ਰਿਹਾ ਕਿ ਉਹ ਸਟਾਫ਼ ਦੇ ਮਰੀਜ਼ਾਂ ਨੂੰ ਹਸਪਤਾਲ ਖਾਲੀ ਕਰਨ ਦੀ ਇਜਾਜ਼ਤ ਦੇਣ ਦਾ ਚਾਹਵਾਨ ਹੈ, ਪਰ ਫਲਸਤੀਨੀਆਂ ਦਾ ਕਹਿਣਾ ਹੈ ਕਿ ਹਸਪਤਾਲ ਖਾਲੀ ਕਰਨ ਵਾਲਿਆਂ ਉਤੇ ਇਜ਼ਰਾਈਲੀ ਸੈਨਾਵਾਂ ਗੋਲੀਆਂ ਚਲਾ ਰਹੀਆਂ ਨੇ। ਵੈਂਕੂਵਰ ਦੇ ਵਿਚ ਇਕ ਇਵੈਂਟ ਦੇ ਦੌਰਾਨ ਟਰੂਡੋ ਨੇ ਕਿਹਾ ਕਿ ਫਲਸਤੀਨ ਦੇ ਆਮ ਲੋਕਾਂ ਦੀਆਂ ਤਕਲੀਫਾਂ ਦੇ ਵਿਚ ਵਾਧਾ ਕਰਕੇ ਇਨਸਾਫ਼ ਹਾਸਲ ਨਹੀਂ ਕੀਤਾ ਜਾ ਸਕਦਾ। ਜੰਗ ਦੇ ਹਮੇਸ਼ਾ ਕੁਝ ਨਿਯਮ ਹੁੰਦੇ ਨੇ। ਉਨ੍ਹਾਂ ਨੇ ਆਖਿਆ ਕਿ ਹਮਾਸ ਨੂੰ ਵੀ ਫਲਸਤੀਨੀ ਨਾਗਰਿਕਾਂ ਨੂੰ ਆਪਣੀ ਢਾਲ ਵਜੋਂ ਵਰਤਣਾ ਬੰਦ ਕਰਨਾ ਚਾਹੀਦੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਟੋਰਾਂਟੋ ਦੇ ਵਿਚ ਸਾਈਡਵਾਕ ਉਤੇ ਸੁੱਤੇ ਹੋਏ ਇਕ ਵਿਅਕਤੀ ਦੇ ਉਤੇ ਚੜੀ ਗੱਡੀ, ਵਿਅਕਤੀ ਦੀ ਹੋਈ ਮੌਤ। ਕਾਲਟਨ ਵਿਲੇਜ ਦੇ ਇਕ ਘਰ ਦੀ ਛੱਤ ਡਿੱਗਣ ਤੋਂ ਬਾਅਦ ਇਕ ਵਿਅਕਤੀ ਦੀ ਹਾਲਤ ਗੰਭੀਰ। ਓਨਟੈਰੀਓ ਚ ਰੈਸਟੋਰੈਂਟਸ ਦੀਆਂ ਅਨਪੇਡ ਸ਼ਿਫਟਾਂ ਨੂੰ ਕੀਤਾ ਜਾਵੇਗਾ ਹੁਣ ਬੈਨ। ਟਰੂਡੋ ਨੇ ਇਜ਼ਰਾਈਲ ਨੂੰ ਸੰਜਮ ਤੋਂ ਕੰਮ ਲੈਣ ਦੀ ਕੀਤੀ ਅਪੀਲ। ਖ਼ਬਰਾਂ ਦੇ ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਹੋਏ ਇਜਾਜ਼ਤ, ਧੰਨਵਾਦ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ਼ ਸੁਥਰੀ ਗ੍ਰੋਸਰੀ ਦੇ ਨਾਲ
ਘਰ ਘਰ ਵਿਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿਚ ਪੈਂਦੇ ਕਿਸੇ ਵੀ ਸਟੋਰ ਵਿਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। Asian Food Center.
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
आपके घर की खूबसूरती आपका जौक। खूबसूरत दिलकश किचन, कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी ही किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक, 647-300-8473।
ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੀ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਕਰ ਸਕਦੇ ਹੋ।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਬੁੱਧਵਾਰ 15 ਨਵੰਬਰ 2023 ਔਰ ਸਵੇਰ ਦੇ 7:14 ਦਾ ਸਮਾਂ। ਅੱਜ ਦੇ ਪ੍ਰੋਗਰਾਮ ਦੇ ਵਿਚ ਉਹੀ ਕਹਾਣੀ ਦਾ ਲਗਭਗ ਇਹਦੇ ਵਿੱਚ ਨਵਾਂਪਣ ਪਾਉਣਾ ਔਖਾ ਹੈ ਕਿ ਅੱਜ ਆਪਾਂ ਕਾਹਦੇ ਤੇ ਗੱਲ ਕਰਾਂਗੇ, ਪਰ ਜੇ ਸਮੁੱਚੀ ਮਨੁੱਖਤਾ ਦੀ ਕਹਾਣੀ ਸੁਣਾਉਣੀ ਹੋਵੇ ਫਿਰ ਸੌਖੀ ਹੈ। ਐਜ਼ਰਾ ਪਾਉਂਡ ਇੱਕ ਗੱਲ ਲਿਖਦੇ ਨੇ, ਇਹ ਅਮੈਰੀਕਨ ਕ੍ਰਿਟਿਕ ਫਿਲਾਸਫਰ ਰਹੇ ਨੇ ਤੇ ਕਈ ਤਰ੍ਹਾਂ ਦੇ ਦੌਰ ਹੰਢਾਏ ਨੇ। ਸੋ ਐਜ਼ਰਾ ਪਾਉਂਡ ਕਹਿੰਦੇ ਆ ਕਿ ਦ ਟੈਕਨੀਕ ਆਫ ਇਨਫੈਮੀ ਇਜ਼ ਟੂ ਸਟਾਰਟ ਟੂ ਲਾਈਸ ਐਟ ਵਾਂਸ ਐਂਡ ਗੈਟ ਪੀਪਲ ਆਰ ਗੋਇੰਗ ਹੇਟਿਡਲੀ ਓਵਰ ਵਿਚ ਇਜ਼ ਅ ਟਰੁੱਥ। ਕਹਿੰਦੇ ਸਿਆਸੀ ਸ਼ਰਾਰਤ ਹੈ ਜਿਹੜੀ ਤਿਕੜਨਬਾਜ਼ੀ ਹੈ, ਉਹਦੀ ਸਿਰੇ ਦੀ ਜਿਹੜੀ ਮੁਹਾਰਤ ਹੈ ਤਕਨੀਕ ਦੀ ਉਹ ਇਸ ਗੱਲ ਦੇ ਵਿੱਚ ਹੈ ਕਿ ਦੋ ਝੂਠ ਸਮਾਨਾਂਤਰ ਤੌਰ ਤੇ ਛੱਡੇ ਜਾਣ ਔਰ ਇੰਨੀ ਕਾਰਜ ਕੁਸ਼ਲਤਾ ਨਾਲ ਛੱਡੇ ਜਾਣ, ਇੰਨੀ ਮਜ਼ਬੂਤੀ ਨਾਲ ਛੱਡੇ ਜਾਣ, ਇੰਨੀ ਦਾਅਵੇਦਾਰੀ ਨਾਲ ਛੱਡੇ ਜਾਣ ਕਿ ਲੋਕ ਦੋਹਾਂ ਝੂਠਾਂ ਦੇ ਵਿੱਚੋਂ ਕਿਸੇ ਇੱਕ ਦਾ ਪੱਖ ਲੈਣ, ਚਾਹੇ ਇਹਦਾ ਲੈਣ ਚਾਹੇ ਉਹਦਾ ਲੈਣ, ਪਰ ਲੈਣ ਬੜੀ ਪ੍ਰਤੀਬੱਧਤਾ ਨਾਲ, ਐਨ ਪੂਰੀ ਨਫ਼ਰਤ ਨਾਲ ਭਰ ਜਾਣ, ਆਪੋ ਆਪਣੇ ਸਟੈਂਡ ਤੇ ਕਾਇਮ ਹੋ ਜਾਣ ਕਿ ਮੇਰੇ ਵਾਲਾ ਝੂਠ ਇਹ ਆ ਤੇ ਤੇਰੇ ਵਾਲਾ ਝੂਠ ਇਹ ਆ, ਮਤਲਬ ਲੋਕ ਸੱਚ ਦੀ ਭਾਲ ਕਰਨੋਂ ਹਟ ਜਾਣ, ਇਸ ਤਰ੍ਹਾਂ ਸਿਆਸੀ ਤਿਕੜਮਬਾਜ਼ੀ ਫੈਲਾਈ ਜਾਵੇ। ਅਸਲ ਗੱਲ ਤੋਂ ਪਰਾਂ ਹੁਣ ਕੁੱਲ ਮਿਲਾ ਕੇ ਗੱਲ ਕਰਨੀ ਹੋਵੇ ਕਿ ਅਸਲ ਗੱਲ ਨੂੰ ਛੱਡ ਕੇ ਦੋ ਬੇਮੁੱਦਾ ਮੁੱਦੇ ਲੋਕਾਂ ਮੂਹਰੇ ਇਸ ਤਰ੍ਹਾਂ ਪੇਸ਼ ਕਰ ਦਿਓ, ਇੰਨੀ ਸ਼ਿੱਦਤ ਨਾਲ ਪੇਸ਼ ਕਰ ਦਿਓ ਕਿ ਲੋਕ ਉਹਨਾਂ ਦੇ ਉੱਤੇ ਹੀ ਆਪਣਾ ਪੱਖ ਲੈ ਲੈਣ ਤੇ ਉੱਥੇ ਲਾਲੜ ਮਰੀ ਜਾਇਆ ਕਰਨ। ਸੋ ਆਪਣੇ ਤੱਕ ਨਾ ਆਪਾਂ ਤਾਂ ਰਾਜ ਕਰਨ ਵਾਸਤੇ ਬਣੇ ਆ। ਤੇ ਜਲੰਧਰ ਵੀ ਹੋਇਆ, ਹੋਰ ਵੀ ਹੋਇਆ, ਅਕਸਰ ਇੱਧਰ ਉੱਧਰ ਘੁੰਮਦੇ ਕਈ ਜਗ੍ਹਾ ਤੇ ਪੋਸਟਰ ਦੇਖੀ ਦੇ ਆ ਤੇ ਮੁਕਤੀ ਬੜੀ ਵੇਚੀ ਜਾ ਰਹੀ ਹੈ, ਸੈਲਵੇਸ਼ਨ, ਬਸ ਮੁਕਤ ਕਰ ਦੇਣਾ ਮੁਕਤ ਕਰ ਦੇਣਾ। ਔਰ ਇਹਦੇ ਵਿਚਲਾ ਫਰੋਡ ਵੀ ਸਮਝਣ ਦੀ ਲੋੜ ਹੈ ਵੀ ਕਿੱਥੋਂ ਮੁਕਤ ਹੋਣਾ। ਮੈਂ ਇੱਕ ਦਿਨ ਸੋਚਿਆ, ਮੈਂ ਕਿਹਾ ਜਦੋਂ ਕਿਸੇ ਦੇ ਕੋਈ ਬੱਚਾ ਜਨਮ ਲੈਂਦਾ, ਜੇ ਮੈਂ ਉੱਥੇ ਜਾ ਕੇ ਕਹਾਂ ਇਹ ਨਰਕਾਂ ਚ ਫਸ ਗਿਆ, ਇਹਨੂੰ ਕਾਹਤੋਂ ਨਰਕਾਂ ਚ ਲਿਆਂਦਾ, ਉੱਥੇ ਮੈਨੂੰ ਸਾਰੇ ਮੇਰੇ ਮਗਰ ਪੈ ਜਾਣਗੇ ਵੀ ਆਹ ਦੱਸ ਆਹ ਕੀ ਗੱਲ ਹੈ ਕਹਿਣ ਵਾਲੀ। ਪਰ ਮੁਕਤੀ ਕਿਸ ਤੋਂ ਭਾਲਦੇ ਹੋ? ਇਸ ਜੀਵਨ ਤੋਂ। ਜੇ ਜੀਵਨ ਇੰਨਾ ਹੀ ਨਰਕਾਂ ਭਰਿਆ ਹੈ ਔਰ ਇਹਤੋਂ ਮੁਕਤ ਹੋਣਾ ਹੈ, ਇੱਥੋਂ ਭੱਜਣਾ ਹੈ, ਫਿਰ ਇੱਥੇ ਦੁਨੀਆਂ ਲਿਆਂਦੀ ਕਾਹਤੋਂ ਜਾ ਰਹੀ ਹੈ? ਅਸੀਂ ਵਧਾਈਆਂ ਕਾਹਤੋਂ ਦਿੰਦੇ ਫਿਰਦੇ ਆ? ਕਿਸੇ ਨੇ ਕਦੇ ਇਹ ਨਹੀਂ ਕਿਹਾ ਕਿ ਇੱਕ ਹੋਰ ਜੀਵ ਮ੍ਰਿਤੂ ਨੂੰ ਪਹੁੰਚਾ ਗਿਆ, ਇੱਕ ਹੋਰ ਨਰਕਾਂ ਦੀ ਅੱਗ ਹੰਢਾਉਣ ਵਾਲਾ ਆ ਗਿਆ। ਅਸੀਂ ਕਹਿੰਦੇ ਅਸੀਂ ਵੈਲਕਮ ਕਰਦੇ ਹਾਂ। ਹੁਣ ਮੈਂ ਤੁਰਿਆ ਜਾਊ ਕਿਤੇ ਦੇਖੀ ਜਾਊਂਗਾ, ਹਰ ਜਗ੍ਹਾ ਮੁਕਤੀ, ਨਿਰਵਾਣ, ਸੈਲਵੇਸ਼ਨ, ਅੱਗੇ ਲੈ ਜਾਂਗੇ, ਹੋਰ ਅੱਗੇ ਲੈ ਜਾਂਗੇ। ਉਹ ਜਿਹੜਾ ਇੱਥੇ ਚਾਰ ਦਿਨ ਚੱਜ ਨਾਲ ਨਹੀਂ ਕੱਟ ਸਕਿਆ, ਪਹਿਲਾਂ ਮ੍ਰਿਤੂ ਲੋਕ ਦੇ ਵਿੱਚ ਨਾ ਪ੍ਰੈਕਟਿਸ ਕਰ ਲਓ, ਕ੍ਰਿਕਟ ਵਿੱਚ ਵੀ ਨੈਟ ਪ੍ਰੈਕਟਿਸ ਕਰੀਦੀ ਹੈ। ਮੈਂ ਤਾਂ ਕਹਿੰਦਾ ਵੀ ਸਵਰਗਾਂ ਜਾਣ ਜੋਗੇ ਹੋ ਤੇ ਜਾਓ, ਇੱਥੇ ਇੱਕ ਸੈਂਪਲ ਦੇਖ ਲਓ, ਜਸਟ ਟਰਾਈ ਟੂ ਐਕਟ। ਜੇ ਮੋਟਰਸਾਈਕਲ ਚਲਾਉਣ ਨੂੰ ਫਿਰ ਜਾ, ਸਾਈਕਲ ਚਲਾਉਣਾ ਨਹੀਂ ਆਉਂਦਾ। ਸੋ ਪਹਿਲਾਂ ਧਰਤੀ ਤੇ ਰਹਿਣਾ ਸਿੱਖ ਲਓ। ਉਹ ਧਰਤੀ ਦਾ ਐਪੀਸੋਡ ਹੀ ਨਿਬੇੜਿਆ ਪਿਆ, ਤੋਂ ਇੱਕ ਸੈਲਵੇਸ਼ਨ ਵੇਚਦੇ ਆ, ਉਹ ਕਿਹਨਾਂ ਨੂੰ ਵੇਚ ਜਾਂਦੇ ਆ ਤੇ ਕਿਹੜੇ ਬਚ ਜਾਂਦੇ ਆ? ਲਿਓ ਟੋਲਸਟਾਏ ਦੀ ਗੱਲ ਸੁਣ ਸਕਦੇ ਆ, ਕਹਿੰਦੇ ਦੇ ਇੰਪਰੂਵਮੈਂਟ ਆਫ ਮੈਨ ਕੈਨ ਬੀ ਮੈਜਰਡ ਬਾਈ ਦਾ ਲੈਵਲ ਆਫ ਹਿਸ ਇਨਰ ਫਰੀਡਮ। ਦ ਮੋਰ ਅ ਪਰਸਨ ਬਿਕਮਸ ਫਰੀ ਫਰੋਮ ਹਿਸ ਪਰਸਨੈਲਿਟੀ, ਦ ਮੋਰ ਫਰੀਡਮ ਹੀ ਹੈਜ਼। ਮਿਟਾ ਦੇ ਆਪਣੀ ਹਸਤੀ ਕੋ ਹਰ ਕੋਈ ਮਰਤਬਾ, ਚਾਹੇ ਕਿ ਦਾਨਾ ਖਾਕ ਮੇਂ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ, ਅਲਾਮਾ ਇਕਬਾਲ। ਲਿਓ ਟੋਲਸਟਾਏ, ਗੱਲਾਂ ਨੇੜੇ ਹੀ ਆ, ਦ ਇੰਪਰੂਵਮੈਂਟ ਆਫ ਅ ਮੈਨ ਕੈਨ ਬੀ ਮੈਜਰਡ ਬਾਈ ਦਾ ਲੈਵਲ ਆਫ ਹਿਸ ਇਨਰ ਫਰੀਡਮ। ਦ ਮੋਰ ਅ ਪਰਸਨ ਬਿਕਮਸ ਫਰੀ ਫਰੋਮ ਹਿਸ ਪਰਸਨੈਲਿਟੀ, ਦ ਮੋਰ ਫਰੀਡਮ ਹੀ ਹੈਜ਼। ਗੱਲ ਤਾਂ ਤੁਹਾਡੀ ਆਪਦੀ ਹੋਮੇ ਦੇ ਉੱਤੇ ਆ ਕੇ ਖੜ ਜਾਂਦੇ, ਜਦੋਂ ਆਪਣਾ ਆਪ ਬਚਾਉਣ ਲੱਗ ਜਾਈਦਾ ਨਾ ਕਿ ਮੈਂ ਕਿਵੇਂ ਲੱਗਦਾ, ਮੈਂ ਕਿਵੇਂ ਆ, ਮੇਰੀ ਅੱਗੇ ਕੀ ਬਣੂਗਾ, ਮੇਰੇ ਅੱਗੇ ਕੀ ਤਰੱਕੀ ਹੋਊਗੀ। ਆਪਣੇ ਆਪ ਦੇ ਉੱਤੇ ਜਦੋਂ ਅਸੀਂ ਕੇਂਦਰਿਤ ਹੋ ਜਾਂਦੇ ਹਾਂ, ਬਸ ਉਦੋਂ ਹੀ ਮਾਰ ਖਾਂਦੇ ਹਾਂ। ਜੇ ਕਿਤੇ ਮੁਕਤੀ ਲੈਣੀ ਹੈ ਤਾਂ ਆਪਣੇ ਆਪ ਤੋਂ ਮੁਕਤੀ ਹਾਸਲ ਕਰਨੀ ਪੈਣੀ ਹੈ, ਜਿਹੜਾ ਤੁਹਾਨੂੰ ਰੋਕੀ ਬੈਠਾ। ਅੰਦਰਲਾ ਡਰ ਹੀ ਕਈ ਵਾਰ ਵੱਡੀ ਛਾਲ ਨਹੀਂ ਮਾਰਨ ਦਿੰਦਾ, ਉਹ ਵੀ ਅੰਦਰੋਂ ਹੀ ਰੋਕਦਾ। ਕਈ ਲੋਕ ਉੱਥੇ ਖੜਾਕੇ ਦੇ ਛਾਲ ਮਾਰ ਜਾਂਦੇ, ਉਹ ਅੱਗੇ ਨਿਕਲ ਜਾਂਦੇ ਨੇ। ਸੋ ਡਰ ਕੇ ਆਗੇ ਜੀਤ ਹੈ, ਜੋ ਵੀ ਆ ਉਹ ਇਨਰ ਫਰੀਡਮ ਨਾਲ ਜੁੜਿਆ ਹੋਇਆ। ਇੱਥੇ ਵੀ ਗੱਲ ਆ ਕੇ ਖੜ ਜਾਂਦੀ ਹੈ। ਇੱਕ ਛੋਟੀ ਜਿਹੀ ਗੱਲ ਅੱਜ ਫਿਲਿਸਤੀਨ ਦੇ ਬਾਰੇ ਕਰ ਲਈਏ, ਕਿਉਂਕਿ ਫਿਲਿਸਤੀਨ ਦੇ ਐਂਗਲ ਤੋਂ ਵੀ ਸਮੁੱਚੀ ਮਨੁੱਖਤਾ ਬਾਰੇ ਗੱਲ ਕੀਤੀ ਜਾ ਸਕਦੀ ਹੈ। ਫਿਲਿਸਤੀਨ ਦੀ ਇੱਕ ਬਹੁਤ ਛੋਟੀ ਜਿਹੀ ਕਹਾਣੀ ਮੈਨੂੰ ਪੜ੍ਹਨ ਨੂੰ ਮਿਲੀ ਹੈ, ਮੁਬਾਸ਼ਰ ਅਲੀ ਜ਼ੈਦੀ ਹੋਰਾਂ ਨੇ ਲਿਖੀ ਹੈ। ਤੇ ਉਹ ਕਹਿੰਦੇ, ਫਿਲਮਾਂ ਦੇ ਵਿੱਚ ਮੈਂ ਹਮੇਸ਼ਾ ਪਿਆਸਾ ਰਹਿੰਦਾ। ਇੱਕ ਰਾਤ ਜਦੋਂ ਸ਼ੋਅ ਖਤਮ ਹੋਇਆ, ਮੈਂ ਸਿਨੇਮਾ ਤੋਂ ਬਾਹਰ ਆਇਆ, ਇੱਧਰ ਉੱਧਰ ਭਾਲ ਕਰਦਾ ਹੋਇਆ ਮੈਂ ਇੱਕ ਫਾਸਟ ਫੂਡ ਦੇ ਚੇਨ ਦੇ ਰੈਸਟੋਰੈਂਟ ਕੋਲ ਚਲਿਆ ਗਿਆ ਕਿ ਮੈਨੂੰ ਮਨੁੱਖੀ ਖੂਨ ਦੀਆਂ ਦੋ ਬੋਤਲਾਂ ਮਿਲ ਸਕਦੀਆਂ ਨੇ। ਮੈਂ ਪੁੱਛਿਆ, ਹਾਂ ਮਿਸਟਰ ਡ੍ਰੈਕੁਲਾ, ਤੁਹਾਨੂੰ ਕਿਹੜਾ ਬ੍ਰਾਂਡ ਚਾਹੀਦਾ? ਕਾਊਂਟਰ ਕੋਲ ਖੜੇ ਆਦਮੀ ਨੇ ਮੈਨੂੰ ਪੁੱਛਿਆ। ਮੈਨੂੰ ਕਿਸੇ ਬ੍ਰਾਂਡ ਬਾਰੇ ਪਤਾ ਨਹੀਂ, ਮੈਂ ਸ਼ਰਮਿੰਦਾ ਜਿਹਾ ਹੋ ਕੇ ਕਹਿ ਦਿੱਤਾ, ਮੇਰੇ ਕੋਲ ਪੈਸੇ ਵੀ ਥੋੜੇ ਹਨ, ਕਿਰਪਾ ਕਰਕੇ ਮੈਨੂੰ ਕੋਈ ਸਸਤਾ ਜਿਹਾ ਖੂਨ ਦੇ ਦਿਓ। ਉਸਨੇ ਕਿਹਾ, ਇਹ ਲਓ, ਇਹ ਫਲਸਤੀਨੀ ਖੂਨ ਹੈ, ਤਾਜ਼ਾ ਹੈ, ਅੱਜ ਕੱਲ ਇਸ ਤੋਂ ਸਸਤਾ ਹੋਰ ਕੋਈ ਖੂਨ ਨਹੀਂ ਹੈ। ਤੇ ਬਸ ਇੰਨੀ ਕੀ ਗੱਲ ਹੈ, ਜੇ ਤਾਂ ਲੱਗੇਗੀ ਦਿਲ ਨੂੰ ਤਾਂ ਲੱਗ ਗਈ, ਜੇ ਨਹੀਂ ਲੱਗੀ ਤਾਂ ਕੋਈ ਗੱਲ ਨੀ, ਆਪਾਂ ਹੁਣ ਗੀਤ ਸੁਣ ਲਾਂਗੇ, ਗੀਤ ਨਾਲ ਕੰਮ ਨਾ ਬਣਿਆ, ਖਬਰਾਂ ਸੁਣਾ ਲਾਂਗੇ, ਖਬਰਾਂ ਨਾਲ ਕੰਮ ਨਾ ਬਣਿਆ, फिर अपने पर्सनल गल्लां कर लांगे कि हमारे ऊपर क्या असर पड़ रहा है इकोनॉमी का और दिन ब दिन हम ये रिसेशन की तरफ क्यों बढ़ते जा रहे हैं। जसविंदर साहब जी नाल 8 बजे तो बाद गलबात करांगे। सो इस रूपरेखा दे नाल अज दे प्रोग्राम की शुरुआत कर दिया।
एक रास्ता है जिंदगी जो थम गए तो कुछ नहीं। एक रास्ता है जिंदगी जो थम गए तो कुछ नहीं। ये कदम किसी मुकाम पे जो जम गए तो कुछ नहीं। एक रास्ता है जिंदगी जो थम गए तो कुछ नहीं। आते हुए कदमों से हरी रहेगी राह गुजर जो हम गए तो कुछ नहीं। एक रास्ता है जिंदगी जो थम गए तो कुछ नहीं। ये कदम किसी मुकाम पे जो जम गए तो कुछ नहीं।
You're listening to WTUR 770 AM, your trusted source for news and information. Here comes your host, Ramanjit Sidhu, with the current affairs.
ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs se vich tuhanu mun swagat hai te hun khabran te gal baat karde hai. Sadi zindagi par do tarah di race lagi ho rehni hai ke sanu vikhai kuch dinda hai baad vichon vartara ohdi interpretation kise hor tarah ho jandi hai. ਤੁਸੀਂ ਅਕਸਰ ਵੇਖਿਆ ਹੋਣਾ ਕੋਈ ਸਰਕਾਰੀ ਐਲਾਨ, ਸਰਕਾਰੀ ਮੁਆਵਜ਼ੇ ਕਿ ਇੰਨੀ ਵੱਡਾ ਨੁਕਸਾਨ ਹੋਇਆ, ਸਰਕਾਰ ਵੱਲੋਂ ਚਿੱਠੀਆਂ ਆਈਆਂ ਕਿ 2 ਰੁਪਏ ਮੁਆਵਜ਼ਾ ਮਿਲਿਆ ਕਿਸਾਨ ਨੂੰ। 2 ਰੁਪਏ ਦਾ ਮੁਆਵਜ਼ਾ ਬਣਦਾ ਹੀ ਨਹੀਂ ਹੁੰਦਾ, ਪਰ ਜੇ ਸਰਕਾਰ ਦੇ ਫਾਰਮੂਲੇ ਦੇ ਹਿਸਾਬ ਨਾਲ ਚੱਲੋ ਤੇ ਉਹ ਸੱਚਮੁੱਚ ਹੀ ਬਣ ਜਾਂਦਾ ਕਿ ਹਾਂ ਬਈ ਇੰਨਾ ਹੀ ਬਣਦਾ ਹੋਣਾ, ਕਿਉਂਕਿ ਉਹ ਕੈਲਕੂਲੇਸ਼ਨਾਂ ਜੀਵਨ ਤੋਂ ਅਲੱਗ ਹੁੰਦੀਆਂ ਨੇ। ਇਸੇ ਤਰ੍ਹਾਂ ਅਸੀਂ ਕਾਨੂੰਨ ਬਣਾਇਆ, ਜਦੋਂ ਅਸੀਂ ਕਾਨੂੰਨ ਬਣਾਉਂਦੇ ਹਾਂ ਤੇ ਲਾਅ ਬਾਰੇ ਜੇ ਬਹੁਤੀ ਸਮਝ ਨਹੀਂ ਹੈਗੀ ਨਾ ਤਾਂ ਮੋਟੇ ਮੋਟੇ ਅਸੂਲ ਇਹ ਕਹਿਣਗੇ, ਵੱਡੇ ਤੋਂ ਵੱਡਾ ਵਕੀਲ ਨਾਲ ਤੁਸੀਂ ਗੱਲ ਕਰੋਗੇ, ਕਹਿੰਦਾ ਐਨੀਥਿੰਗ ਦੈਟ ਕਮਸ ਇਨ ਦਾ ਪ੍ਰੋਵੇਲ ਆਫ ਕਾਮਨ ਸੈਂਸ ਇਜ਼ ਲਾਅ। ਜਿੱਥੇ ਵੀ ਜਿਹੜੀ ਵੀ ਸਾਡਾ ਵਰਤਾਰਾ ਉਹਦੇ ਵਿੱਚ ਜਿੱਥੇ ਸਧਾਰਨ ਗਿਆਨ ਜੋ ਤੁਹਾਡੇ ਮਨ ਦੀ ਗੱਲ ਆਉਂਦੀ ਹੈ, ਜੋ ਐਥਿਕਸ ਤੁਹਾਡੇ ਬੋਲਦੇ ਆ, ਜੋ ਰੂਹ ਆਤਮਾ ਦੀ ਆਵਾਜ਼ ਆ, ਉਹੀ ਕਾਨੂੰਨ ਹੈ। ਕਾਨੂੰਨ ਉਸੇ ਨੂੰ ਹੀ ਪਰਿਭਾਸ਼ਿਤ ਕਰਦਾ ਹੁੰਦਾ ਕਿ ਮਨੁੱਖ ਦੀ ਮਨੁੱਖਤਾ ਤੇ ਖੜਾ ਹੋਵੇ, ਪਰ ਜਦੋਂ ਕਾਨੂੰਨ ਲਾਗੂ ਹੁੰਦਾ ਕਈ ਵਾਰ ਐਨ ਮਨੁੱਖਤਾ ਤੋਂ ਉਲਟ ਖੜਿਆ ਨਜ਼ਰ ਆ ਜਾਂਦਾ। ਫਿਰ ਅਸੀਂ ਇਹਦੇ ਵਿੱਚ ਕਾਨੂੰਨ ਦੇ ਨਾਲੋਂ ਅੱਗੇ ਕਾਨੂੰਨ ਨੂੰ ਮਜ਼ਬੂਤ ਬਣਾਏ ਜਾਣ ਵਾਸਤੇ ਸਜ਼ਾ ਲਾਈ ਜਾਂਦੀ ਹੈ। ਕਹਿੰਦੇ ਸਜ਼ਾ ਬਿਨਾਂ ਤਾਂ ਕਾਨੂੰਨ ਕਿਸੇ ਕੰਮ ਦਾ ਨਹੀਂ, ਜੇ ਸਜ਼ਾ ਹੀ ਚੱਜਦੀ ਨਾ ਹੋਵੇ। ਸੋ ਸਜ਼ਾਵਾਂ ਉੱਤੇ ਵੀ ਸਜ਼ਾਏ ਮੌਤ, ਕੋੜੇ ਮਾਰੇ ਜਾਣੇ, ਚੱਕੀਆਂ 'ਚ ਬੰਦ ਕਰਨਾ, ਸੋ ਕਈ ਤਰ੍ਹਾਂ ਦੀਆਂ ਸਜ਼ਾਵਾਂ ਅਸੀਂ ਰੱਖੀਆਂ, ਫਾਈਨ, ਜੁਰਮਾਨੇ, ਬਹੁਤ ਕੁਛ ਹੈਗਾ ਇਹਦੇ ਕੋਲ ਸਾਡੇ ਕੋਲ ਤੰਤਰ ਯੰਤਰ। ਤੇ ਕਹਿੰਦੇ ਵੀ ਉਹਦੇ ਨਾਲ ਪ੍ਰੀਵੈਂਸ਼ਨ ਹੋ ਜਾਂਦੀ ਹੈ ਕ੍ਰਾਈਮ ਦੇ ਵਿੱਚ। ਮੈਂ ਇਹਨਾਂ ਨਾਲ ਸਹਿਮਤ ਹੀ ਨਹੀਂ ਹੈਗਾ, ਇਸ ਚੀਜ਼ ਦਾ ਮੈਂ ਸਹਿਮਤ ਨਹੀਂ। ਕਾਨੂੰਨ ਅਖਲਾਕ ਤੋਂ ਵੱਡਾ ਨਹੀਂ ਹੈ। ਕਈ ਵਾਰ ਕਾਨੂੰਨ ਇੱਧਰ ਜਾ ਰਿਹਾ ਹੁੰਦਾ, ਅਖਲਾਕ ਉੱਥੇ ਖੜਾ ਹੁੰਦਾ। ਸੋ ਕਾਨੂੰਨ ਇੱਕ ਟਕਵਾਂਜੀ ਬਣ ਜਾਂਦਾ ਜਦੋਂ ਅਸੀਂ ਉਹਨੂੰ ਲਾਗੂ ਕਰਨ ਵਾਲੇ ਰੂਪ ਦੇ ਵਿੱਚ ਬਹੁਤ ਕਲੋਜ਼ਲੀ ਦੇਖਦੇ। ਜਦੋਂ ਮਾਈਨਿਊਟਲੀ ਡਿਸਕਸ਼ਨ ਹੁੰਦੀਆਂ ਨੇ ਨਾ ਵੱਡੀਆਂ ਵੱਡੀਆਂ ਅਦਾਲਤਾਂ 'ਚ ਜਾ ਕੇ, ਉਹਦੀਆਂ ਧਾਰਾਵਾਂ ਉਹ ਗੈਰ ਮਨੁੱਖਤਾਵਾਦੀ ਵੀ ਨਿਕਲੇ ਆਉਂਦੀਆਂ ਨੇ, ਇੱਥੇ ਤੱਕ ਚਲੇ ਜਾਂਦੀਆਂ। ਇੱਕ ਤਾਂ ਉਹ ਐਸਪੈਕਟ ਹੋ ਗਿਆ, ਦੂਜਾ ਹੋ ਗਿਆ ਵੀ ਚਲੋ ਜੇ ਕਾਨੂੰਨ ਹੈ ਵੀ ਉਹਦੀ ਇੰਟਰਪ੍ਰੀਟੇਸ਼ਨ ਤੋਂ ਬਾਅਦ ਉਹਦੀ ਸਜ਼ਾ ਦੇ ਨਾਲ ਵੀ ਆਪਾਂ ਜੋੜ ਕੇ ਦੇਖ ਲਏ, ਕਾਨੂੰਨ ਅਖਲਾਕ ਤੋਂ ਵੱਡਾ ਨਹੀਂ ਤੇ ਸਜ਼ਾ ਕਾਨੂੰਨ ਨੂੰ ਮਜ਼ਬੂਤ ਨਹੀਂ ਕਰਦੀ ਕਿ ਸਜ਼ਾ ਦੇ ਡਰ ਨਾਲ ਲੋਕ ਅਪਰਾਧ ਨਹੀਂ ਕਰਦੇ। ਵੀ ਵਹਿਮ ਹੀ ਹੈ, ਜਿਹਨੇ ਅਪਰਾਧ ਨਹੀਂ ਕਰਨਾ ਉਹਨੇ ਸਿਰਫ ਆਪਣੇ ਅੰਦਰਲੀ ਜ਼ਹਿਨੀਅਤ ਕਰਕੇ ਨਹੀਂ ਕਰਨੀ। ਜਿਹਨੇ ਚੋਰੀ ਨਹੀਂ ਕਰਨੀ ਉਹਨੇ ਇਹ ਨਹੀਂ ਦੇਖਣਾ ਕਿ ਕੈਮਰੇ ਲੱਗੇ ਆ ਕਿ ਨਹੀਂ, ਉਹਨੇ ਚੱਕਣਾ ਹੀ ਨਹੀਂ। ਤੇ ਜਿਹਨੇ ਦੇਖਣੀ ਹੈ ਚੋਰੀ ਕਰਨੀ ਹੈ, ਉਹਨੇ ਕੈਮਰਿਆਂ ਦਾ ਤੋੜ ਲੱਭਣਾ ਵੀ ਇਹਦੇ ਵਿੱਚ ਇਸ ਤਰ੍ਹਾਂ ਦਾ ਸੀਨ ਹੈ, ਜਿਹੜਾ ਉਹ ਇਸੇ ਤਰ੍ਹਾਂ ਰੈਪੀਟੇਟਿਵ ਸੀਕੁਐਂਸ ਚੱਲੀ ਜਾਵੇ ਤੇ ਮੈਂ ਸਮਾਨ ਚੱਕ ਕੇ ਲੈ ਜਾ, ਉਹਦਾ ਤੋੜ ਲੱਭੂਗਾ, ਉਹ ਪੁਲਿਸ ਦਾ ਤੋੜ ਲੱਭੂਗਾ। ਬਹੁਤੇ ਲੋਕ ਇਹੀ ਕਹਿ ਦਿੰਦੇ ਆ ਜੀ ਅੱਗੇ ਮਾਮੇ ਖੜੇ ਸਕੂਟਰ ਬੋਲ ਲਓ, ਕਿਉਂਕਿ ਉਹ ਟ੍ਰੈਫਿਕ ਲਾਈਟ ਨੂੰ ਆਪਣੀ ਸੇਫਟੀ ਨਾਲ ਜੋੜ ਕੇ ਨਹੀਂ ਦੇਖਦੇ, ਉਹ ਕਾਨੂੰਨ ਦੀ ਪਾਬੰਦਗੀ ਨੂੰ ਉਹਦੇ ਨਾਲ ਦੇਖਦੇ ਆ, ਪਾਵਰ ਨਾਲ। ਹੁਣ ਇੱਥੇ ਅੱਜ ਦੀ ਜਿਹੜੀ ਕਹਾਣੀ ਹੈ, ਇਹ ਜੇ ਦੋਨੇ ਤਿੰਨੇ ਗੱਲਾਂ ਆਉਣਗੀਆਂ ਕਿ ਸਜ਼ਾ ਕਿੱਥੇ ਖੜੀ ਹੈ ਤੇ ਮਾਮਲਾ ਕਿੱਥੇ ਖੜਾ। ਹੁਣ ਗੱਲ ਅਸੀਂ ਇਹ ਕਰਨੀ ਹੈ ਕਿ ਜਦੋਂ ਜੂਨ 2021 ਦੇ ਵਿੱਚ ਲੰਡਨ 'ਚ ਮੁਸਲਿਮ ਪਾਕਿਸਤਾਨੀ ਮੁਸਲਿਮ ਫੈਮਿਲੀ ਦੇ ਉੱਤੇ ਕਿਸੇ ਨੇ ਟਰੱਕ ਚੜਾਤਾ, ਉਹ 22 ਸਾਲਾ ਉਮਰ ਦਾ ਵਿਅਕਤੀ ਨਥੈਨੀਅਲ ਵੈਲਟਮੈਨ, ਉਹਦੇ ਤੇ ਮੁਕੱਦਮਾ ਚੱਲ ਰਿਹਾ। 11 ਸਤੰਬਰ ਤੋਂ ਸੁਣਵਾਈ ਸ਼ੁਰੂ ਹੋਈ ਵੀ ਹੈ। ਜਦੋਂ ਉਹ ਫੜਿਆ ਗਿਆ ਸੀ ਉਹਨੇ ਪੂਰੇ ਪਰਿਵਾਰ ਦੇ ਉੱਤੇ ਆਪਣਾ ਟਰੱਕ ਚਾੜਤਾ ਸੀ। ਟਰੱਕ ਜਦੋਂ ਚਾੜਿਆ ਉਹਦੇ ਵਿੱਚ ਮੀਆਂ ਬੀਵੀ ਤੇ ਪਤੀ ਜਿਹੜਾ ਹੈ ਮੇਲ ਮੈਂਬਰ ਹੈ, ਉਹ ਮੀਆਂ ਬੀਬੀ, ਉਹਨਾਂ ਦੀ ਬੇਟੀ ਤੇ ਮਾਂ, 4 ਵਿਅਕਤੀ ਮੌਕੇ ਤੇ ਮਾਰੇ ਗਏ। 9 ਸਾਲ ਦਾ ਬੱਚਾ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ। ਟਰੱਕ ਨਾਲ ਹਮਲਾ ਕੀਤਾ ਗਿਆ, ਫਿਰ ਉਹ ਵਿਅਕਤੀ ਨਥੈਨੀਅਲ ਨੇ ਜਾ ਕੇ ਕਿਸੇ ਪਾਰਕਿੰਗ ਲੋਟ 'ਚ ਕਹਿਤਾ ਕਿ ਮੈਂ ਹੀ ਮਾਰਿਆ, ਵੀ ਪੁਲਿਸ ਬੁਲਾ ਲਓ। ਪੁਲਿਸ ਨੂੰ ਵੀ ਉਹਨੇ ਇਹੀ ਬਿਆਨ ਦਿੱਤੇ ਕਿ ਮੈਂ ਇੱਥੋਂ ਮੁਸਲਮਾਨਾਂ ਤੋਂ ਮੁਕਤ ਕਰਨਾ ਚਾਹੁੰਦਾ, ਇਹ ਚਿੱਟਿਆਂ ਦਾ ਦੇਸ਼ ਹੋਣਾ ਚਾਹੀਦਾ, ਚਿੱਟੀ ਚਮੜੀ ਦਾ ਦੇਸ਼ ਹੋਣਾ ਚਾਹੀਦਾ। ਸੋ ਅਸੀਂ ਇੱਥੇ ਵਾਈਟ ਸੁਪਰਮੇਸੀ ਵਾਲੇ ਐਂਗਲ ਤੇ ਜੋ ਐਕਸਟ੍ਰੀਮਿਜ਼ਮ ਆ ਉਹ ਸਾਰੀਆਂ ਗੱਲਾਂ ਆਪਾਂ ਡਿਸਕਸ ਕਰ ਚੁੱਕੇ ਹਾਂ, ਉਹਦੇ ਇਕਵਾਲੀਆ ਵੀ ਆਇਆ। ਹੁਣ ਇਹ ਹੈ ਕਿ ਐਵੀਡੈਂਸ ਪ੍ਰੈਜੈਂਟ ਹੋਇਆ, ਐਵੀਡੈਂਸ ਤੇ ਡਿਸਕਸ਼ਨ ਹੋ ਗਈ। ਹੁਣ ਗੱਲ ਹੈ ਕਿ ਉਹ ਕ੍ਰਿਮੀਨਲੀ ਉਹਦੇ ਉੱਤੇ ਚਾਰਜਸ ਕਿਸ ਤਰ੍ਹਾਂ ਦੇ ਲੱਗਦੇ ਆ, ਕੀ ਉਹ ਟ੍ਰਾਇਲ ਦੇ ਵਿੱਚ ਕਿਹੜੀ ਕਿਹੜੀ ਚੀਜ਼ ਤੇ ਕਿੱਥੇ ਕਿੱਥੇ ਉਹਨੂੰ ਫਰੇਮ ਕਰਕੇ ਕਿੱਥੇ ਐਕਿਊਜ਼ ਕੀਤਾ ਜਾ ਸਕਦਾ। ਨਥੈਨੀਅਲ ਨੇ ਫੜੇ ਜਾਂਦੇ ਸਾਰ ਕਹਿਤਾ ਸੀ ਕਿ ਉਹਦੀ ਮਨਸ਼ਾ ਇਹੀ ਸੀ ਕਿ ਉਹ ਮੁਸਲਮਾਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਸੀ ਵੀ ਛੱਡ ਕੇ ਭਾਜੋ ਮੁਲਕ ਨਹੀਂ, ਏਦਾਂ ਟਾਰਗੇਟ ਹੋਊਗਾ। ਮੈਂ ਆਪਣੇ ਹਿੱਸੇ ਦਾ ਆਪਣੀ ਭੂਮਿਕਾ ਅਦਾ ਕਰ ਦਿੱਤੀ। ਉਦੋਂ ਤੱਕ ਤਾਂ ਉਹਦੇ ਇਹ ਬਿਆਨ ਸੀਗੇ, ਹੁਣ ਜਦੋਂ ਅਦਾਲਤ ਦੇ ਵਿੱਚ ਗਏ ਉਹਦੇ ਵਿੱਚ ਕੀ ਆਫਟਰ ਥੋਟ ਹੈ ਕੀ ਨਹੀਂ ਹੈ, ਹੁਣ ਉਹਦੇ ਤੇ ਚਰਚਾ ਚੱਲ ਰਹੀ ਹੈ ਕਿ ਪਹਿਲੇ ਦਿਨ ਇਹ ਬੰਦਾ ਜਦੋਂ ਫੜਿਆ ਗਿਆ ਸੀ ਪੁਲਿਸ ਦੇ ਮੂਹਰੇ ਜਾ ਕੇ ਇਹਨੇ ਆਹ ਗੱਲ ਆਖੀ ਸੀ, ਹੁਣ ਇਹਦੀ ਸੈਕਿੰਡ ਸਟੇਜ ਆ ਜਾਂਦੀ ਹੈ। ਸੈਕਿੰਡ ਸਟੇਜ ਦੇ ਵਿੱਚ ਇਹਨੇ ਕਹਿਤਾ ਕਿ ਟਰੱਕ ਮੇਰਾ ਵੱਜਿਆ, ਮੇਰੇ ਹੀ ਟਰੱਕ ਦੇ ਵੱਜਣ ਨਾਲ ਉਹ ਬੰਦੇ ਮਰੇ ਨੇ, ਇਹ ਗੱਲ ਤਾਂ ਹੋ ਗਈ। ਇਹਦੇ ਡਿਫੈਂਸ ਲਾਇਰ ਨੇ ਵੀ ਮੰਨ ਲਈ, ਬਚਾਅ ਪੱਖ ਦੇ ਵਕੀਲ ਨੇ, ਹੁਣ ਦੋਨੇ ਧਿਰਾਂ ਇਸ ਗੱਲ ਨਾਲ ਸਹਿਮਤ ਰਹੇ ਕਿ ਟਰੱਕ ਇਹੀ ਚਲਾ ਰਿਹਾ ਸੀ ਤੇ ਇਸੇ ਟਰੱਕ ਦੀ ਟੱਕਰ ਵੱਜਣ ਨਾਲ ਚਾਰ ਬੰਦੇ ਮਾਰੇ ਗਏ ਤੇ ਪੰਜਵਾਂ ਗੰਭੀਰ ਜ਼ਖਮੀ ਹੋਇਆ। ਉਸ ਦੇ ਆਧਾਰ ਤੇ ਪੁਲਿਸ ਨੇ ਚਾਰ ਫਸਟ ਡਿਗਰੀ ਮਰਡਰ ਦੇ ਤੇ ਇੱਕ ਸੈਕਿੰਡ ਡਿਗਰੀ, ਉਹਦਾ ਫਸਟ ਡਿਗਰੀ ਕਾਊਂਟ ਤੇ ਦੂਜਾ ਸੈਕਿੰਡ ਡਿਗਰੀ ਅਟੈਂਪਟਡ ਮਰਡਰ ਦੇ ਐਂਗਲ ਤੋਂ ਲਾ ਕੇ ਕੇਸ ਬਣਾ ਲਿਆ। ਉੱਤੇ ਉਹਦੇ ਨਾਲ ਟੈਰੋਰਿਜ਼ਮ ਅੱਤਵਾਦੀ ਧਾਰਾ ਵੀ ਲਾ ਦਿੱਤੀ। ਸੋ ਇੰਨੀ ਗੱਲ ਤਾਂ ਆਪਣੇ ਕੋਲ ਹੈਗੀ ਆ। ਇਹਨੇ ਜਦੋਂ ਅਦਾਲਤ ਵਿੱਚ ਇਹਨੂੰ ਪੇਸ਼ ਕੀਤਾ, ਇਹਨੇ ਨੋਨ ਗਿਲਟੀ ਕਹਿਤਾ ਕਿ ਭਾਈ ਮੈਂ ਤੇ ਇਸ ਮਾਮਲੇ ਚ ਦੋਸ਼ੀ ਹੈ ਨਹੀਂ ਗਾ। ਹੁਣ ਮੋਟੀ ਜੀ ਗੱਲ ਬਚਾਅ ਪੱਖ ਦਾ ਵਕੀਲ ਇਹ ਪੇਸ਼ ਕਰ ਰਿਹਾ ਕਿ ਬਈ ਇਹ ਗਿਆ ਸੀ, ਇਹਨੇ ਇਹ ਗੱਲਾਂ ਕੀਤੀਆਂ, ਪਰ ਇੱਕ ਕੋਲਡ ਬਲੈਡਡ ਵੈਲ ਪਲੈਨਡ ਮਰਡਰ ਨਹੀਂ ਹੈ। ਸੋ ਇਹਨੂੰ ਮੈਨ ਸਲੋਟਰ ਜਾਂ ਕਲਪਬਲ ਹੋਮੀਸਾਈਡ ਤੱਕ ਲਿਜਾਇਆ ਜਾਵੇ। ਸੋ ਜਿਹੜਾ ਤਾਂ ਫਸਟ ਡਿਗਰੀ ਮਰਡਰ ਹੈ ਉਹ ਟੋਪ ਕਲਾਸ ਦੇ ਵਿੱਚ ਆ ਜਾਂਦਾ, ਮੋਸਟ ਗਰੀਵੀਅਸ ਅਸੀਂ ਕੇਸ ਮੰਨਦੇ ਹਾਂ ਕਿਸੇ ਨਾਲ ਮਨੁੱਖ ਹੱਥੋਂ ਮਨੁੱਖ ਦੇ ਕਤਲ ਹੋਣ ਚ, ਜਿਹਦੇ ਵਿੱਚ ਵੱਧ ਤੋਂ ਵੱਧ ਸਜ਼ਾ। ਫਿਰ ਸੈਕਿੰਡ ਡਿਗਰੀ ਮਰਡਰ ਆ ਜਾਂਦਾ, ਸੋ ਇਸ ਤਰ੍ਹਾਂ ਇੱਕ ਤਾਂ ਡਿਗਰੀ ਘੱਟਦੀ ਹੈ। ਫਿਰ ਕਲਪਬਲ ਹੋਮੀਸਾਈਡ ਆ ਜਾਂਦਾ, ਇੱਕ ਜਗ੍ਹਾ ਇਹ ਵੀ ਹੁੰਦਾ ਕਿ ਕਲਪਬਲ ਹੋਮੀਸਾਈਡ ਨਾਟ ਅਮਾਊਂਟਿੰਗ ਟੂ ਮਰਡਰ, ਠੀਕ ਹੈ ਜੀ। ਉਹਦੇ ਚ ਕੁੱਲ ਮਿਲਾ ਕੇ ਕਿ ਬੰਦਾ ਜ਼ਰੂਰ ਮੈਂ ਹੀ ਧੱਕਾ ਮਾਰਿਆ ਕਿਸੇ ਨੂੰ, ਪਰ ਮੇਰਾ ਧੱਕਾ ਮਾਰ ਕੇ ਉਦੋਂ ਜਾਨ ਲੈਣ ਦਾ ਮਤਲਬ ਨਹੀਂ ਸੀ। ਮੇਰੇ ਵੱਲ ਕੋਈ ਆਇਆ, ਮੈਂ ਉਹਨੂੰ ਧੱਕਾ ਮਾਰਤਾ, ਉਹ ਡਿੱਗ ਪਿਆ ਤੇ ਡਿੱਗ ਕੇ ਉਹਦੀ ਕਿਸੇ ਚੀਜ਼ ਦੇ ਉੱਤੇ ਨੁਕੀਲੀ ਤੇ ਸਿਰ ਵੱਜਿਆ ਤੇ ਕਿਸੇ ਦੀ ਮੌਤ ਹੋ ਜਾਏ। ਉੱਥੇ ਇਰਾਦਾ ਕਤਲ ਨਹੀਂ ਹੈ, ਪਰ ਉਸ ਮਾਮਲੇ ਵਿੱਚ ਕਿਸੇ ਦੇ ਸੱਟ ਵੱਧ ਲੱਗ ਗਈ। ਹੁਣ ਇੱਥੇ ਉਹ ਕਹਿੰਦੇ ਆ, ਕਹਿੰਦੇ ਵੀ ਉਹ ਟਰੱਕ ਲੈ ਕੇ ਤੁਰਿਆ, ਇਰਾਦਾ ਕਤਲ ਨਹੀਂ ਬਣਦਾ ਹੈਗਾ ਕਿ ਇਹਨੂੰ ਨਹੀਂ ਸੀ ਪਤਾ ਵੀ ਇਸੇ ਨਾਲ ਇੰਨੇ ਕੀਤੇ ਆ ਇਹ ਬੰਦੇ ਮਾਰੇ ਵੀ ਜਾ ਸਕਦੇ ਆ। ਸੋ ਇਹਦੇ ਤੇ ਹੁਣ ਬਹਿਸ ਹੋਊਗੀ ਕਿ ਉਦੋਂ ਉਹ ਮੰਨਿਆ, ਉਦੋਂ ਉਹਨੇ ਇਹ ਗੱਲਾਂ ਕਹੀਆਂ, ਉਹ ਤੋਂ ਬਾਅਦ ਵੀ ਕਾਨੂੰਨੀ ਪੇਚੀਦਗੀਆਂ ਦੇ ਵਿੱਚ ਇਹ ਬਹਿਸ ਕਿਵੇਂ ਚੱਲਦੀ ਹੈ। ਸੋ ਮੋਟੇ ਮੋਟੀ ਗੱਲ ਇਹ ਹੈ ਤੇ ਹੁਣ ਆਪਾਂ ਇਹਨੂੰ ਨੁਕਤੇ ਵਾਈਜ਼ ਦੇਖ ਲੈਂਦੇ ਹਾਂ ਕਿ ਅਦਾਲਤ ਵਿੱਚ ਇਹਦੇ ਉੱਤੇ ਡਿਸਕਸ਼ਨ ਕਿਹੋ ਜਿਹੀ ਹੁੰਦੀ ਹੈ। ਸੋ ਜਿਊਰੀ ਦੇ ਮੂਹਰੇ ਕੱਲ ਵੀ ਇਹ ਮਾਮਲੇ ਦੀ ਸੁਣਵਾਈ ਹੋਈ ਹੈ, ਅੱਜ ਫਿਰ ਅਦਾਲਤ ਵਿੱਚ ਇਸ ਮਾਮਲੇ ਦੇ ਉੱਤੇ ਗੱਲਬਾਤ ਚੱਲੂਗੀ। ਆਖਿਆ ਇਹ ਗਿਆ ਕਿ ਐਕਿਊਜ਼ ਦੀ ਬੜੀ ਟਰੋਮੇਟਾਈਜ਼ਡ ਚਾਈਲਡਹੁੱਡ ਤੇ ਮੈਂਟਲ ਹੈਲਥ ਡਿਸਆਰਡਰਸ ਰਹੇ ਨੇ, ਵਿਚ ਲੈਡ ਹਿਮ ਟੂ ਕਿਲ 3 ਜਨਰੇਸ਼ਨਸ ਆਫ ਮੁਸਲਿਮ ਫੈਮਿਲੀ ਇਨ ਲੰਡਨ, ਤੇ ਇੱਕ ਪਰਿਵਾਰ ਦੀਆਂ 3 ਪੀੜ੍ਹੀਆਂ ਇਹਦਾ ਸ਼ਿਕਾਰ ਬਣੀਆਂ, ਪਰ ਕਹਿੰਦੇ ਇਹਦਾ ਬਚਪਨ ਬੜਾ ਪ੍ਰਤਾੜਿਤ ਰਿਹਾ। ਹੁਣ ਜਦੋਂ ਅਸੀਂ ਗੱਲਾਂ ਕਰਦੇ ਹਾਂ ਜਾਂ ਇਹਦੇ ਵਿੱਚ ਵੀ 2 ਉਗਲੀਆਂ ਗੱਲਾਂ ਨੇ ਸਿਸਟਮ ਦੀਆਂ, ਆਪਾਂ ਉਹਦੇ ਤੇ ਵਿਚਾਰ ਕਰਾਂਗੇ ਕਿ ਸਿਸਟਮ ਬਣਾਉਣ ਵਾਲੇ ਕੌਣ ਹੈ। ਲਾਅ ਮੇਕਰਸ, ਲਾਅ ਮੇਕਰ ਸ਼ਬਦ ਬੜਾ ਇਹਦੀ ਕਿਸਮ ਦਾ ਸ਼ਬਦ ਹੈ, ਕਿਉਂਕਿ ਸਾਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕਾਨੂੰਨ ਬਣਾਉਣ ਵਾਲਾ ਗੱਲ ਪਾਇਆ ਤੇਰੇ ਗੱਲ ਚ ਪਵੇ ਬੇੜ ਵੇ ਅਕਲ ਦੇ ਅੰਨਿਆ। ਜਦੋਂ ਵੋਟ ਪਾਉਂਦੇ ਆ ਤੇ ਸ਼ਗਨ ਪੈਂਦਾ ਨਾ, ਉਹ ਕਹਿੰਦੇ ਇੱਕੋ ਜਿਹਾ ਹੀ ਕੰਮ ਹੁੰਦਾ, ਤੇ ਇਹ ਨਹੀਂ ਪਤਾ ਹੁੰਦਾ ਕਿ ਹੁਣ ਮੇਰੇ ਗੱਲ ਚ ਪੈਣ ਕੀ ਲੱਗਿਆ। ਜਦੋਂ ਅਸੀਂ ਸਰਕਾਰ ਬਣਾਉਂਦੇ ਹਾਂ ਅਸੀਂ ਲਾਅ ਮੇਕਰ ਚੁਣਦੇ ਹਾਂ, ਉਹਨਾਂ ਬੰਦਿਆਂ ਦੇ ਹੱਥ ਚ ਜ਼ਿੰਮੇਵਾਰੀ ਦਿੰਦੇ ਹਾਂ ਕਿ ਤੁਸੀਂ ਸਾਡੇ ਸਮਾਜ ਦੇਸ਼ ਸੂਬੇ ਨੂੰ ਚਲਾਉਣ ਵਾਸਤੇ ਵਧੀਆ ਕਾਨੂੰਨ ਕਰਕੇ ਦੋ। ਉਹਨਾਂ ਨੂੰ ਕਾਨੂੰਨ ਘਾੜੇ ਲਾਅ ਮੇਕਰ ਵੀ ਕਿਹਾ ਜਾਂਦਾ, ਅਸੀਂ MLA ਕਹਿ ਕੇ ਸਾਰ ਲੈਂਦੇ ਹਾਂ। MLA ਜੀ ਆਏ ਨੇ ਤੇ ਜਨਮ ਦਿਨ ਤੇ ਬੁਲਾ ਲਿਆ, 2 ਫੋਟੋਆਂ ਲਹਾ ਲਈਆਂ, ਇੱਥੇ ਕੰਮ ਨਹੀਂ। ਸੋ ਇਹ ਬਣਾਉਂਦੇ ਆ ਕਾਨੂੰਨ। ਹੁਣ ਕਾਨੂੰਨਾਂ ਦੇ ਵਿੱਚ ਤੁਸੀਂ ਇੱਕ ਗੱਲ ਦੇਖੋ ਕਿ ਅੱਤਵਾਦੀ ਕੋਈ ਕਿਵੇਂ ਬਣਦਾ, ਜਿਵੇਂ ਉਹਦੀ ਟਰੋਮੇਟਾਈਜ਼ਡ ਹਿਸਟਰੀ ਹੈ, ਮੈਂਟਲ ਹਿਸਟਰੀ ਆਉਂਦੀ ਹੈ, ਤੇ ਉਹ ਕਿਸੇ ਨੂੰ ਟਾਰਗੇਟ ਬਣਾ ਲੈਂਦੇ ਆ ਤੇ ਫਿਰ ਇਸ ਹਿਸਾਬ ਨਾਲ ਡਿਸਕਸ਼ਨ ਹੋ ਕੇ ਕਿਸੇ ਦਾ ਅਧਿਐਨ ਕੀਤਾ ਜਾ ਸਕਦਾ ਕਿ ਬਈ ਪਹਿਲਾਂ ਇਹਦੀ ਮੈਂਟਲ ਪੋਜੀਸ਼ਨ ਚੈੱਕ ਕਰਾਓ, ਇਹਦੀ ਹਿਸਟਰੀ ਚੈੱਕ ਕਰੋ। ਪਰ ਜਦੋਂ ਕਿਸੇ ਦੇਸ਼ਾਂ ਦੇ ਉੱਤੇ ਅੱਤਵਾਦੀ ਹਮਲੇ ਹੁੰਦੇ ਆ ਤੇ ਨਾਲ ਦੀ ਨਾਲ ਕਹਿੰਦੇ ਵੀ ਪੂਰੇ ਦਾ ਪੂਰਾ ਦੇਸ਼ ਹੀ ਖਤਮ ਕਰ ਦੋ। ਜੇ ਤਾਂ ਹੁਣ ਉਹੀ ਜਿਹੜੀ ਅੱਜ ਕੱਲ੍ਹ ਇਜ਼ਰਾਈਲ ਦੀ ਸਰਕਾਰ ਦੀ ਜਾਂ ਉੱਥੇ ਦੇ ਸਰਕਾਰ ਚਲਾਉਣ ਵਾਲਿਆਂ ਦੇ ਅਜਿਹੇ ਜਿਹੇ ਬਿਆਨ ਆ ਵੀ ਇੱਕ ਵਾਰੀ ਹਮਾਸ ਦੇ ਹਮਲੇ ਤੋਂ ਬਾਅਦ ਪੂਰਾ ਗਾਜ਼ਾ ਹੀ ਇਹਨਾਂ ਲਪੇਟ ਦੋ, ਹੁਣ ਫੜ ਕੇ ਇਸ ਹਿਸਾਬ ਨਾਲ ਇਹ ਪਰਿਵਾਰਾਂ ਨੂੰ ਵੀ ਇਸ ਤਰ੍ਹਾਂ ਦੇਖਿਆ ਜਾ ਸਕਦਾ। ਕਿੱਥੇ ਅਸੀਂ ਵਿਚਾਰ ਕਰਦੇ ਹਾਂ, ਕਿੱਥੇ ਅਸੀਂ ਇਹ ਕਹਿ ਦਿੰਦੇ ਹਾਂ ਕਿ ਅੱਤਵਾਦ ਦੀ ਆਪਣੀ ਗਰਾਊਂਡ ਕੁਝ ਹੋਰ ਹੈ ਤੇ ਇੱਥੇ ਜਾ ਕੇ ਇਸ ਆਧਾਰ ਦੇ ਉੱਤੇ ਇਹਨੂੰ ਕਿਵੇਂ ਵੇਖਣਾ। ਸੋ ਹੀ ਹੈਡ ਅ ਮੈਸੇਜ ਫੋਰ ਮੁਸਲਿਮਸ, ਲੀਵ ਦਿਸ ਕੰਟਰੀ ਔਰ ਯੂ ਐਂਡ ਯੋਰ ਲਵਡ ਵਨ ones could be next. Action speaks louder than words, and his actions were louder than a bomb, and every bit as deadly. So Crown Prosecutor Fraser Ball, ਉਹਨਾਂ ਨੇ ਇਹ ਗੱਲ ਲਿਖੀ ਹੈ, ਕਹਿੰਦੇ ਵੀ ਇਹਦੀ ਕਰਨੀ ਹੈ ਜਿਹੜੀ ਉਹ ਕਥਨੀ ਤੋਂ ਵੀ ਜ਼ਿਆਦਾ ਭਿਅੰਕਰ ਹੈ। ਇਹ ਹੁਣ ਚਾਹੇ ਕੁਛ ਮਰਜ਼ੀ ਕਹੀ ਚੱਲੇ, ਵੀ ਮੈਂ ਮਾਰਨਾ ਚਾਹੁੰਦਾ ਸੀ, ਨਹੀਂ ਚਾਹੁੰਦਾ ਸੀ, ਮੈਂ ਬਿਮਾਰ ਸੀ, ਮੈਂ ਠੀਕ ਸੀ, ਜੋ ਘਟਨਾਕ੍ਰਮ ਦੀ ਤਰਤੀਬ ਮੂਹਰੇ ਆਈ ਹੈ, ਜੋ ਅਸੀਂ ਐਵੀਡੈਂਸ ਦੇਖਿਆ ਉੱਥੋਂ ਜਿਹੜੀ ਇਹਦੀ ਕਰਨੀ ਹੈ ਉਹਦੇ ਤੇ ਜ਼ਿਆਦਾ ਫੋਕਸ ਕਰਨ ਦੀ ਲੋੜ ਹੈ। ਇਹਦੀ ਬਿਆਨਬਾਜ਼ੀ ਤੇ ਨਾ ਜਾਓ ਕਿ ਇਹਨੇ ਕਿਹੜੀ ਹਾਲਤ ਵਿੱਚ ਆ ਕੇ ਕੀ ਗੱਲ ਕਹੀ ਹੈ, ਜੋ ਇਹਨੇ ਕਰਕੇ ਮੂਹਰੇ ਨਰਸ ਹਾਰ ਕਰਕੇ ਦਿਖਾਤਾ, ਜਿਸ ਤਰ੍ਹਾਂ ਦਾ ਇਹ ਕਤਲੇਆਮ ਕੀਤਾ, ਉਹਨੂੰ ਆਧਾਰ ਵਿੱਚ ਲੈਣਾ ਚਾਹੀਦਾ। ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈਣਾ ਤੇ ਇਸੇ ਖਬਰ ਨੂੰ ਕੰਟੀਨਿਊ ਕਰਦੇ ਹਾਂ। ਤੇ ਬ੍ਰੇਕ ਨਹੀਂ ਮੈਂ ਲੈ ਸਕਾਂਗਾ ਜੀ, ਕਿਉਂਕਿ ਮੈਂ ਮੈਸੇਜ ਹੀ ਗਲਤ ਪੜ ਗਿਆ, ਬ੍ਰੇਕ ਦਾ ਮੇਰੇ ਕੋਲ ਟਾਈਮ ਨਹੀਂ। ਆਪਾਂ ਕੰਟੀਨਿਊ ਕਰਦੇ ਹਾਂ ਖਬਰ ਨੂੰ। ਤੇ ਉਹ ਕਹਿੰਦੇ ਕਿ ਹੀ ਕੈਨ ਚੇਂਜ ਹਿਜ ਸਟੋਰੀ ਨਾਓ ਬਟ ਹੀ ਕੈਨੋਟ ਚੇਂਜ ਦੀ ਫੈਕਟਸ, ਜੋ ਸਾਡੇ ਕੋਲ ਸਬੂਤ ਆਇਆ ਉਹ ਨਹੀਂ ਬਦਲ ਸਕਦੇ, ਇਹ ਆਪਦੀ ਕਹਾਣੀ ਬਦਲ ਸਕਦਾ। ਜਿਹੜਾ ਐਵੀਡੈਂਸ ਹੈ ਉਹ ਬੜਾ ਸਟਰੋਂਗ ਹੈ, ਤੇ ਦਿਸ ਇਟ ਵਾਜ ਆਲ ਇਨ ਸਰਵਿਸ ਆਫ ਹਿਸ ਬਰੂਟਲ ਮੈਸੇਜ, ਹੀ ਮੇਡ ਦੀ ਕੌਨਸ਼ੀਅਸ ਚੋਇਸ ਟੂ ਫਿਲ ਹਿਮਸੈਲਫ ਫੁੱਲ ਆਫ ਹੇਟ ਫੋਰ ਮੁਸਲਿਮਸ and to plan and execute a murderous attack. ਠੀਕ ਹੈ ਜੀ, ਇੱਥੇ ਤੱਕ ਇਹਨਾਂ ਨੇ ਆਪਣੀ ਗੱਲ ਰੱਖੀ ਸਰਕਾਰੀ ਪੱਖ ਨੇ। ਐਸ ਕਰਾਊਨ ਐਂਡ ਡਿਫੈਂਸ ਲਾਇਰ ਡਿਲੀਵਰਡ ਦੇਅਰ ਕਲੋਜ਼ਿੰਗ ਸਟੇਟਮੈਂਟਸ 10 ਕੁ ਹਫ਼ਤੇ ਚੱਲੀ ਇਹ, ਕਹਿੰਦੇ ਮੁਸਲਿਮ ਕਮਿਊਨਿਟੀ ਨਾਲ ਇਸ ਮਾਮਲੇ ਨਾਲ ਜੁੜੇ ਹੋਏ ਕੁਝ ਲੋਕ, ਕਿਉਂਕਿ ਵਿੰਡਸਰ ਦੇ ਵਿੱਚ ਚੱਲ ਰਹੀ ਹੈ ਸੁਣਵਾਈ ਤੇ ਲੰਡਨ ਸ਼ਹਿਰ ਦੇ ਵਿੱਚ ਇਹ ਵਾਕਿਆ ਹੋਇਆ ਸੀ, ਸੋ ਉੱਥੋਂ ਬਹੁਤ ਮੁਸਲਿਮ ਭਾਈਚਾਰਾ ਪਰਿਵਾਰ ਦੇ ਨੇੜੇ ਦੇ ਜਾਣ ਪਹਿਚਾਣਨ ਵਾਲੇ ਲੋਕ, ਕਰੀਬੀ ਮਿੱਤਰ ਦੋਸਤ ਕਹਿੰਦੇ ਤੁਸੀਂ ਇੱਕ ਗੱਲ ਨੋਟ ਕਰੋ, ਦੀ ਅਕਿਊਜ਼ ਨੈਵਰ ਵਾਂਟਸ ਟੱਚ ਦ ਬ੍ਰੇਕ ਬਿਫੋਰ ਦ ਇੰਪੈਕਟ। ਜਦੋਂ ਇਹ ਗੱਡੀ ਭਜਾ ਕੇ ਲਿਆਇਆ, ਜਦੋਂ ਗੱਡੀ ਵੱਜਣ ਲੱਗਿਆ, ਅਦਾਲਤ ਵਿੱਚ ਉਹ ਸੀਨ ਦਿਖਾਇਆ, ਪਰ ਉਹਨਾਂ ਨੇ ਐਨ ਗੱਡੀ ਵੱਜਣ ਤੋਂ ਪਹਿਲਾਂ ਵੀਡੀਓ ਰੋਕ ਲਿਆ ਤਾਂ ਕਿ ਉਹ ਕਿਸੇ ਨੂੰ ਡਿਸਟਰਬ ਨਾ ਕਰੇ। ਸੋ ਗੱਡੀ ਜਿਵੇਂ ਲੈ ਕੇ ਆਉਂਦਾ ਹੈ, ਔਰ ਜੋ ਗੱਡੀ ਦੀ ਹਿਸਟਰੀ ਪੜ੍ਹਦੇ ਹਾਂ ਆਪਾਂ, ਜੋ ਇੰਪੈਕਟ ਤੋਂ ਬਾਅਦ ਦੇਖਦੇ ਹਾਂ, ਇੱਕ ਵਾਰ ਵੀ ਕਹਿੰਦੇ ਨੇ ਬ੍ਰੇਕ ਨਹੀਂ ਲਾਈ, ਪੂਰੇ ਜ਼ੋਰ ਨਾਲ ਟਰੱਕ ਲਿਆਂਦਾ ਭਜਾਇਆ, ਤੇ ਬੜੀ ਪ੍ਰਿਸਾਈਜ਼ ਡਰਾਈਵਿੰਗ ਹੈ। ਇਹ ਨਹੀਂ ਵੀ ਲੋਟੜੀਆਂ ਖਾਂਦੀ ਗੱਡੀ ਜਾ ਰਹੀ ਹੈ, ਸੰਭਲ ਨਹੀਂ ਰਿਹਾ, ਨਸ਼ੇ ਚ ਹੈ, ਕੋਈ ਨਹੀਂ, ਬੜੀ ਕੰਟਰੋਲਡ ਤਰੀਕੇ ਨਾਲ ਗੱਡੀ ਚਲਾਈ, ਡਰਾਈਵਿੰਗ ਵਾਜ ਲੀਥਲ, ਤੇ ਉਹ ਜਾਨਲੇਵਾ ਤਰੀਕੇ ਨਾਲ ਹੀ ਟਰੱਕ ਲਿਜਾ ਕੇ ਉੱਤੇ ਚੜਾਇਆ। ਹਿਸ ਡਰਾਈਵਿੰਗ ਵਾਜ ਇੰਟੈਂਸ਼ਨਲ, ਉਹਦੇ ਵਿੱਚ ਕੋਈ ਹਾਦਸਾ ਹੋਣ ਵਾਲੀ ਗੱਲ ਨਹੀਂ ਨਜ਼ਰ ਆਉਂਦੀ ਕਿ ਗੱਡੀ ਕਿਤੇ ਬੇਕਾਬੂ ਹੋ ਗਈ, ਇਸ ਤਰ੍ਹਾਂ ਦੀ ਗੱਲ ਨਹੀਂ। ਹੀ ਸੀਮਸ ਟੂ ਬੀ ਇਨ ਫੁੱਲ ਕੰਟਰੋਲ, ਹੀ ਨੋਟ ਸੀਮਸ ਟੂ ਬੀ, ਦੀ ਫੈਕਟਸ ਨਾਟ ਦੇਅਰ, ਉਸ ਚੀਜ਼ ਨੂੰ ਸਟਰੋਂਗ ਐਵੀਡੈਂਸ ਬਣਾ ਰਹੇ ਆ ਕਿ ਬਈ ਇਹਨੇ ਸਾਰਾ ਕੁਛ ਸੋਚ ਸਮਝ ਕੇ ਕੀਤਾ। ਹੀ ਹਿੱਟ ਐਗਜੈਕਟਲੀ ਹੂ ਹੀ ਵਾਂਟਡ ਟੂ ਹਿੱਟ, ਤੇ ਇਹਨੇ ਗੱਡੀ ਲਿਜਾ ਕੇ ਉਵੇਂ ਹੀ ਮਾਰੀ ਹੈ ਜਿਹਨਾਂ ਦੇ ਵਿੱਚ ਇਹ ਜਿਸ ਢੰਗ ਨਾਲ ਮਾਰਨੀ ਚਾਹੁੰਦਾ ਸੀ। ਸੋ ਐਗਜੈਕਟਲੀ ਇਹ ਤਾਂ ਹੋ ਹੀ ਗਿਆ, ਅਚੀਵਿੰਗ ਵਾਟ ਹੀ ਵਾਂਟਡ ਟੂ ਅਚੀਵ, ਸੇਵ ਫੋਰ ਦਾ ਲਿਟਲ ਬੋਏ ਸਰਵਾਈਵਲ। ਕਹਿੰਦੇ ਨੇ ਚਾਰ ਬੰਦੇ ਰੱਖੇ, ਪੂਰੇ ਨਿਸ਼ਾਨੇ ਤੇ ਲਏ, ਸਵਾਏ ਇੱਕ 9 ਸਾਲ ਦੇ ਬੱਚੇ ਤੋਂ ਜਿਹੜਾ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ। ਬਾਕੀ ਚਾਰਾਂ ਦਾ ਉਹੀ ਨਤੀਜਾ ਨਿਕਲਿਆ ਜਿਸ ਨਤੀਜੇ ਨਾਲ ਗੱਡੀ ਭਜਾ ਕੇ ਇਹਨੇ ਮਾਰਨੀ ਚਾਹੀ ਹੈ। ਸੋ ਇੱਥੇ ਤੱਕ ਰਹਿ ਗਈ। ਹੁਣ ਜਿਹੜਾ ਡਿਫੈਂਸ ਲਾਇਰ ਹੈ, ਬਚਾਅ ਪੱਖ ਦਾ ਇਹਦਾ ਵਕੀਲ ਹੈ ਕ੍ਰਿਸਟੋਫਰ ਹਿਕਸ, ਉਹ ਫਿਰ ਇਹਦੇ ਹੱਕ 'ਚ ਕੀ ਕੀ ਦਲੀਲਾਂ ਦਿੰਦੇ ਆ ਉਹ ਗੌਰ ਕਰਨ ਵਾਲੀਆਂ ਨੇ। ਹੀ ਟੋਲਡ ਜੂਰਰਸ ਦੇ ਸ਼ੁੱਡ ਫਾਈਂਡ ਹਿਸ ਕਲਾਇੰਟ ਗਿਲਟੀ ਆਫ ਮੈਨ ਸਲੋਟਰ ਨਾਟ ਫਸਟ ਡਿਗਰੀ ਮਰਡਰ। ਇਹ ਤਾਂ ਆਪਾਂ ਹੁਣ ਡਿਸਕਸ ਕਰ ਹੀ ਲਿਆ ਕਿ ਇਹਦੇ ਹੱਥੋਂ ਕਿਸੇ ਦੀ ਮੌਤ ਹੋ ਗਈ, ਇਹਨੂੰ ਸੋਚਿਆ ਸਮਝਿਆ ਕਤਲ ਨਾ ਮੰਨਿਆ ਜਾਵੇ, ਸੋਚਿਆ ਸਮਝਿਆ ਕਤਲ, ਹਾਲਾਂਕਿ ਉਹ ਗੱਡੀ ਭਜਾ ਕੇ ਲੈ ਗਿਆ। ਹੁਣ ਇਹ ਦਲੀਲ ਦਾ ਆਧਾਰ ਕੀ ਬਣਾਉਂਦੇ ਆ ਉਹ ਇੰਟਰਸਟਿੰਗ ਹੈਗਾ। ਹੀ ਇਜ਼ ਰਿਸਪੋਂਸੀਬਲ ਫੋਰ ਦ ਡੈਥਸ ਆਫ ਦੀਸ ਪੀਪਲ, ਇਹ ਕੋਈ ਸ਼ੱਕ ਨਹੀਂ ਕਿ ਇਹੀ ਜ਼ਿੰਮੇਵਾਰ ਨਜ਼ਰ ਆਉਂਦਾ, ਔਰ ਇਹ ਜ਼ਿੰਮੇਵਾਰ ਹੈ ਵੀ ਆ ਉਹਨਾਂ ਦੀ ਮੌਤ ਦਾ। ਹੀ ਇਜ਼ ਗਿਲਟੀ ਆਫ ਹੋਮਿਸਾਈਡ ਆਫ ਮੈਨ ਸਲੋਟਰ, ਇਹਦੇ ਹੱਥੋਂ ਬੰਦੇ ਮਰੇ ਨੇ, ਕਤਲ ਨਹੀਂ ਕੀਤੇ, ਹੱਥੋਂ ਬੰਦੇ ਮਾਰੇ ਗਏ, ਕਹਾਣੀ 'ਚ ਫਰਕ ਹੈ। ਇਸ ਨੇ ਜਾਣ ਬੁੱਝ ਕੇ ਸੋਚੀ ਸਮਝੀ ਸਾਜਿਸ਼ ਨਾਲ ਕਤਲ ਕੀਤਾ, ਜਾਂ ਇਹਦੀ ਗਤੀਵਿਧੀ ਦੇ ਦੌਰਾਨ, ਇਹਦੀ ਕਾਰਵਾਈ ਦੇ ਦੌਰਾਨ ਕਿਸੇ ਦੀ ਜਾਨ ਚਲੀ ਗਈ, ਦੋਨਾਂ 'ਚ ਫਰਕ ਹੈ। ਉਹ ਕਿਵੇਂ ਕਹਿੰਦਾ ਬਚਾ ਪੱਖ ਦੇ ਵਕੀਲ ਦੀ ਆਪਾਂ ਦਲੀਲ ਸੁਣਾਂਗੇ। ਇਫ ਦੇਰ ਇਜ਼ ਅ ਡੈਥ ਬਟ ਦ ਡੈਥ ਇਜ਼ ਨਾਟ ਇੰਟੈਂਡਡ, ਕਹਿੰਦੇ ਜੇ ਕਿਤੇ ਮੌਤ ਹੋ ਜਾਵੇ ਪਰ ਅਸੀਂ ਸਾਡੀ ਮਨਸ਼ਾ ਸਾਡਾ ਇਰਾਦਾ ਕਿਸੇ ਨੂੰ ਮਾਰਨ ਦਾ ਨਹੀਂ ਸੀ, ਫਿਰ ਉੱਥੇ ਕਤਲ ਨਹੀਂ, ਫਿਰ ਉੱਥੇ ਮੌਤ ਦੇ ਚਾਰਜਸ ਲੱਗਣੇ ਚਾਹੀਦੇ ਆ। ਇਨਸਟੈਡ ਹਿਸ ਕਲਾਇੰਟ ਵਾਜ ਇਨ ਟਰਮੋਇਲ ਓਵਰ ਅ ਲੌਂਗ ਪੀਰੀਅਡ ਆਫ ਮੈਂਟਲ ਡਿਕਲਾਈਨ ਆਫਟਰ ਬਿਕਮਿੰਗ ਓਬਸੈਸਡ ਵਿਦ ਵਾਈਟ ਨੈਸ਼ਨਲਿਸਟ ਇਸਲਾਮੋਫੋਬਿਕ ਕੰਟੈਂਟ ਔਨ ਦੀ ਇੰਟਰਨੈਟ। ਹੁਣ ਏਦਾਂ ਦਾ ਕੰਟੈਂਟ ਦੇਖਿਆ ਜਿਹ ਚ ਗੋਰਾ ਨਸਲਵਾਦ ਦੇ ਤੇ ਭਰਿਆ ਗਿਆ, ਮੁਸਲਮਾਨਾਂ ਦੇ ਖਿਲਾਫ ਨਫ਼ਰਤ ਭਰੇਗੀ ਇੰਟਰਨੈਟ ਤੇ ਦੇਖਦਾ, ਘਰ ਦੇ ਵਿੱਚ ਪਰਵਰਿਸ਼ ਚੰਗੀ ਨਹੀਂ। ਬਈ ਇਸ ਤਰ੍ਹਾਂ ਤਾਂ ਸਾਨੂੰ ਇਸ ਆਧਾਰ ਦੇ ਉੱਤੇ ਤਾਂ ਬਹੁਤ ਸਾਰੇ ਅੱਤਵਾਦੀ ਮਾਮਲਿਆਂ ਤੇ ਨਜਿੱਠਣਾ ਚਾਹੀਦਾ ਸੀ। ਜਦੋਂ ਡਰੋਨ ਅਟੈਕ ਨਾਲ ਅਸੀਂ ਕਹਿੰਦੇ ਹਾਂ ਕਿ ਅਫਗਾਨਿਸਤਾਨ ਤੇ ਹਮਲੇ ਕਰ ਦੋ, ਇਰਾਕ ਚ ਵੈਪਨ ਆਫ ਮਾਸ ਡਿਸਟਰਕਸ਼ਨ ਹੈ, ਉੱਥੇ ਵੀ ਸਾਡੀ ਅਪਰੋਚ ਇਹ ਹੋਣੀ ਚਾਹੀਦੀ ਵੀ ਪਹਿਲਾਂ ਬੰਦਾ ਚੈੱਕ ਕਰੋ, ਉਹਦੀ ਹਿਸਟਰੀ ਲੈ ਕੇ ਆਓ, ਠੀਕ ਹੈ ਜੀ, ਫਿਰ ਉਹਦੀ ਪੂਰੀ ਪ੍ਰੋਫਾਈਲ ਚੈੱਕ ਕਰੋ, ਫਿਰ ਦੇਖੋ ਵੀ ਭਾਈ ਮੈਂਟਲੀ ਡਿਸਟਰਬ ਹੈਗਾ ਕਿ ਨਹੀਂ ਹੈਗਾ, ਫਿਰ ਉਸ ਹਿਸਾਬ ਨਾਲ ਕਾਰਵਾਈ ਕਰੀਏ ਨਾ। ਅਸੀਂ ਤਾਂ ਮੈਂ ਜਿੰਨੇ ਵੀ ਹੁਣ ਤੱਕ ਪ੍ਰੋਗਰਾਮ ਕੀਤੇ ਆ, ਮੈਂ ਇੱਕੋ ਹੀ ਗੱਲ ਕਹਿਣਾ ਹੁੰਦਾ, ਇਹ ਸਰੀਰਾਂ ਨੂੰ ਮਾਰਨ ਦੀ ਖੇਡ ਖੇਡਦੇ ਆ, ਜਦਕਿ ਇਹ ਵਿਚਾਰਧਾਰਕ ਲੜਾਈਆਂ ਨੇ, ਚਾਹੇ ਵਿਚਾਰ ਮਾੜਾ ਚਾਹੇ ਚੰਗਾ, ਉਹ ਆਖਰ ਆਈਡੀਆ ਤਾਂ ਫਿਰ ਵੀ ਨਹੀਂ ਮਰਦਾ, ਅੱਜ ਤੱਕ ਕੋਈ ਆਈਡੀਆ ਨਹੀਂ ਮਰਿਆ, ਸਿਰਫ ਬੰਦੇ ਮਾਰੇ ਜਾ ਸਕਦੇ ਆ। ਸੋ ਇੱਥੇ ਵੀ ਇਹੀ ਆ, ਹੁਣ ਅਫਗਾਨਿਸਤਾਨ ਦੇ ਜਦੋਂ ਤਾਲਿਬਾਨ ਕੋਈ ਬਚਿਆ ਨਹੀਂ, ਜਾਂ ਫਿਰ ਸਾਰਾ ਅਫਗਾਨਿਸਤਾਨ ਮਾਰ ਕੇ ਤਾਲਿਬਾਨ ਖਤਮ ਹੋ ਜਾਊਗਾ, ਇਹ ਵੀ ਗੱਲ ਨਹੀਂ ਬਣਦੀ। ਸੋ ਅੱਤਵਾਦ ਕੌਣ ਹੈ ਫਿਰ, ਕਿਹੜੀ ਕਿਹੜੀ ਸਕਿਨ ਚ ਅੱਤਵਾਦੀ ਨੇ, ਕੀ ਅਰੇਬਿਕ ਬੋਲਣ ਵਾਲੇ ਅੱਤਵਾਦੀ ਹੁੰਦੇ ਨੇ, ਅਰਬਿਕ ਦੇਸ਼ਾਂ ਦੇ ਹੁੰਦੇ ਆ, ਕਿ ਕੈਨੇਡਾ ਚ ਵੀ ਅੱਤਵਾਦੀ ਪੈਦਾ ਹੋ ਸਕਦਾ, ਜੇ ਕੈਨੇਡਾ ਦੇ ਵਿੱਚ ਹੋ ਸਕਦਾ ਤਾਂ ਫਿਰ ਉਹਦੇ ਕਾਰਨ ਕੀ ਨੇ, ਇਹ ਲੰਮੀ ਬਹਿਸ ਹੈ। ਪਰ ਅਸੀਂ ਮੁੜ ਕੇ ਉਹਦੇ ਨਾਲ ਆਉਂਦੇ ਹਾਂ, ਸਿੱਖਸ ਕੀ ਗੱਲ ਕਰਦੇ ਆ, ਕਹਿੰਦੇ ਕਈ ਜਿਹੜੇ ਬਹੁਤ ਮਹੱਤਵਪੂਰਨ ਅੰਸ਼ ਨੇ ਇਸ ਮਾਮਲੇ ਦੇ, ਉਹਦੇ ਉੱਤੇ ਜੋ ਐਵੀਡੈਂਸ ਜੋ ਸਬੂਤ ਪੇਸ਼ ਕੀਤੇ ਗਏ ਨੇ ਉਹ ਬੜੇ ਕਮਜ਼ੋਰ ਨੇ। ਹੁਣ ਕਮਜ਼ੋਰੀਆਂ ਕਿਹੜੀਆਂ ਕਿਹੜੀਆਂ ਕਹਿ ਰਹੇ ਇਸ ਮਾਮਲੇ ਦੇ ਵਿੱਚ, ਹਿਸ ਕਲਾਇੰਟ ਵਾਜ਼ ਅ ਰਨ ਅਵੇ ਫ੍ਰੇਟ ਟ੍ਰੇਨ ਹੈਡਡ ਫੋਰ ਐਨ ਐਕਸਪਲੋਜਨ, ਕਹਿੰਦੇ ਉਹ ਇੱਕ ਤਰ੍ਹਾਂ ਨਾਲ ਆਏ ਸੀ ਜਿਵੇਂ ਬੇਕਾਬੂ ਹੋਈ ਮਾਲ ਗੱਡੀ ਆ, ਕਹਿੰਦਾ ਜਿਹੜਾ ਮੇਰਾ ਕਲਾਇੰਟ ਹੈ ਜਾਂ ਮੇਰਾ ਮੁਵੱਕਿਲ ਹੈ ਉਹਦੀ ਹਾਲਤ ਉਸ ਵਕਤ ਇਹ ਸੀ ਜਿਵੇਂ ਬੇਕਾਬੂ ਹੋਈ ਮਾਲ ਗੱਡੀ ਤੇ ਕਿਸੇ ਦੇ ਜਾ ਵੱਜਦੀ ਹੈ ਤੇ ਫਿਰ ਉਹ ਵੱਡਾ ਧਮਾਕਾ ਕਰ ਦਿੰਦੀ ਆ, ਉਹ ਗੱਲ ਸੀ। ਇਹ ਬੇਕਾਬੂ ਹੋਇਆ ਵਿਆ ਪਰਸਨ ਹੈ ਇਨ ਦਾ ਵੀਕਸ ਐਂਡ ਮੰਥਸ ਬਿਫੋਰ ਅਟੈਕਿੰਗ ਦੀ ਫੈਮਿਲੀ, ਵੈਨ ਹੀ ਲੈਫਟ ਹਿਸ ਅਪਾਰਟਮੈਂਟ ਹੀ ਹੈਡ ਨੋ ਪਲੈਨ। ਹੁਣ ਇਹਨੇ ਇੱਥੇ ਗੱਲ ਕਹਿ ਦਿੱਤੀ ਕਿ ਜਦੋਂ ਅਪਾਰਟਮੈਂਟ ਤੋਂ ਤੁਰਿਆ ਉਹਦੀ ਕੋਈ ਯੋਜਨਾ ਨਹੀਂ ਸੀ, ਮੇ ਬੀ ਹੀ ਥੋਟ ਅਬਾਊਟ ਕ੍ਰੈਸ਼ਿੰਗ ਇਨ ਟੂ ਮੁਸਲਿਮਸ, ਕਹਿੰਦੇ ਹੋ ਸਕਦਾ ਉਹਦੇ ਮਨ ਚ ਇਹ ਵਿਚਾਰ ਹੋਵੇ ਕਿ ਮੁਸਲਮਾਨਾਂ ਤੇ ਗੱਡੀ ਚੜਾ ਦੇਣੀ ਹੈ, ਬਟ ਥਿੰਕਿੰਗ ਇਜ਼ ਨਾਟ ਪਲੈਨਿੰਗ। ਵਾਓ, ਇੱਥੇ ਹੈ ਕਹਾਣੀ ਕਿ ਸਿਰਫ ਸੋਚਣਾ ਤੇ ਯੋਜਨਾ ਬਣਾ ਲੈਣਾ ਦੋਨਾਂ ਚ ਫਰਕ ਹੈ। ਕਦੋਂ ਤੁਸੀਂ ਸੋਚਦੇ ਹੋ ਤੇ ਕਦੋਂ ਤੁਸੀਂ ਯੋਜਨਾ ਬਣਾਈ ਹੈ ਉਹਨਾਂ ਦੇ ਵਿੱਚ ਕੀ ਫਰਕ ਹੈ, ਠੀਕ ਹੈ ਜੀ। ਕਹਿੰਦੇ ਉਹਦੇ ਮਨ ਚ ਖਿਆਲ ਆਇਆ ਵੀ ਮੁਸਲਮਾਨ ਮਾਰ ਦੇਣੇ ਚਾਹੀਦੇ, ਮਨ ਚ ਤਾਂ ਕਿਸੇ ਦੇ ਵੀ ਖਿਆਲ ਆ ਸਕਦਾ ਵੀ ਧਰਤੀ ਤਬਾਹ ਕਰ ਦੇਣੀ ਚਾਹੀਦੀ ਹੈ। ਹੁਣ ਮੈਂ ਕਹਿਤਾ ਮੂੰਹ ਚੋਂ ਬੋਲਤਾ, ਚੱਕ ਲਓ ਰਮਨਜੀਤ ਨੂੰ ਤੁਹਾਡੇ ਵਾਲੀ ਥਿਊਰੀ, ਮਤਲਬ ਕੀ ਰਮਨਜੀਤ ਯੋਜਨਾ ਬਣਾ ਰਿਹਾ ਕਿ ਰਮਨਜੀਤ ਨੇ ਧਰਤੀ ਨੂੰ ਦੇਖਿਆ ਵੀ ਉਹਨੂੰ ਤਬਾਹ ਕਰਨ ਲਈ ਇੰਨਾ ਬਰੂਦ ਚਾਹੀਦਾ, ਇੰਨੇ ਵਜੇ ਹਮਲਾ ਕਰਨਾ ਚਾਹੀਦਾ, ਇਸ ਐਂਗਲ ਤੋਂ ਕਰਨਾ ਚਾਹੀਦਾ, ਬਚਾਅ ਵਿੱਚ ਫਿਰ ਮੈਂ ਕੀ ਕਰੂੰਗਾ। ਆਜੋ ਹੁਣ ਉਸ ਗੱਲ ਤੇ ਆਉਂਦੇ ਆ, ਕਹਿੰਦੇ ਡਰਾਈਵ ਐਟ ਦੈਮ ਨੋਟ ਟੂ ਕਿਲ ਦੈਮ, ਇਹਦੀ ਇੱਛਾ ਇਹ ਸੀ ਵੀ ਉਹਨਾਂ ਤੇ ਗੱਡੀ ਤੇ ਚੜਾਉਣੀ ਹੈ ਪਰ ਗੱਡੀ ਚੜਾ ਕੇ ਉਹਨਾਂ ਨੂੰ ਮਾਰਨਾ ਨਹੀਂ ਹੈ। ਦੀ ਐਕਿਊਜ਼ਡ ਇਜ਼ ਆਲਸੋ ਨੋਟ ਮੈਂਟਲੀ ਕੈਪੇਬਲ ਆਫ ਫਾਰਮਿੰਗ ਕ੍ਰਿਮੀਨਲ ਇੰਟੈਂਟ ਬਟ ਹੀ ਡਿਡ ਕਿਲ ਦ ਫੈਮਿਲੀ, ਕਹਿੰਦੇ ਏਦਾਂ ਇਹ ਦਿਮਾਗੀ ਤੌਰ ਦੇ ਉੱਤੇ ਸੂਝਵਾਨ, ਠੀਕ ਹੈ ਜੀ, ਜਾਂ ਇਹਦੀ ਇੰਨੀ ਮਾਨਸਿਕ ਮਨੋਦਸ਼ਾ ਜਾਂ ਇਹਦੀ ਇੰਨੀ ਮਾਨਸਿਕ ਸਮਰੱਥਾ ਨਹੀਂ ਸੀ, ਦਿਮਾਗੀ ਸਮਰੱਥਾ ਇਹਦੀ ਇਸ ਪੱਧਰ ਦੀ ਨਹੀਂ ਸੀ ਕਿ ਇਹ ਕਿਸੇ ਨੂੰ ਇਸ ਪੱਧਰ ਦਾ ਅਪਰਾਧਕ ਨਿਸ਼ਾਨਾ ਬਣਾ ਸਕਦਾ, ਆਪਣੀ ਅਪਰਾਧਕ ਯੋਜਨਾ ਦਾ ਨਿਸ਼ਾਨਾ ਬਣਾ ਸਕਦਾ। ਪਰ ਦੂਜੇ ਪਾਸੇ ਕਹਿੰਦੇ ਜਿਹਦੇ ਕੱਪੜੇ ਦੇਖੋ, ਬਾਲ ਡਿਸਪਿਊਟਡ ਦੈਟ, ਇੱਕਸ ਨੂੰ ਸਰਕਾਰੀ ਵਕੀਲ ਉਹ ਫਿਰ ਡਿਸਪਿਊਟ ਕਰਦਾ, ਕਹਿੰਦਾ ਬਾਈ ਜੀ ਖੜ ਜਾਓ, ਤੁਸੀਂ ਜੋ ਗੱਲ ਪੇਸ਼ ਕਰ ਰਹੇ ਹੋ ਉਹਦੇ ਹਿਸਾਬ ਨਾਲ ਤਿਆਰੀ ਤਾਂ ਦੇਖ ਲਓ। ਕਹਿੰਦੇ ਹੀ ਪਲੇਡ ਦੀ ਜਿਊਰੀ 911 ਕਾਲ, 911 ਕਾਲ ਸੁਣਾਈ ਉਹਨਾਂ ਨੇ ਜਿਊਰੀ ਮੂਹਰੇ, ਪ੍ਰੈਜ਼ੈਂਟਡ ਅਰਲੀਅਰ ਇਨ ਦ ਟ੍ਰਾਇਲ ਇਨ ਵਿੱਚ ਦੀ ਅਕਿਊਜ਼ ਸੈਡ, ਉਸ ਕਾਲ ਵਿੱਚ ਉਹ ਕਹਿ ਰਿਹਾ ਆਈ ਡਿਡ ਇਟ, ਇਟ ਵਾਜ ਮੀ ਹੂ ਕਿਲਡ ਦੈਮ, ਸੋ ਗੈਟ ਹੇਅਰ ਐਂਡ ਅਰੈਸਟ ਮੀ, ਕਹਿੰਦੇ ਮੈਂ ਹੀ ਕੀਤਾ, ਇਹ ਮੈਂ ਹੀ ਆ ਜਿਹਨੇ ਇਹਨਾਂ ਨੂੰ ਮਾਰਿਆ, ਸੋ ਆ ਜਾਓ ਤੇ ਮੈਨੂੰ ਗ੍ਰਿਫਤਾਰ ਕਰ ਲਓ, ਆਈ ਡਿਡ ਇਟ ਔਨ ਪਰਪਸ, ਤੇ ਮੈਂ ਜਾਣ ਬੁੱਝ ਕੇ ਇਹ ਕਾਰਾ ਕੀਤਾ। the jury doesn't have to speculate about the accused state of mind, because they have hours of footage where he lays out his intentions. Kehnde jury de mure keha ke speculate na karo, andaaze de laun di lod, tusi ede sare bayan suno, ode video de utte record hoya jithe oh baar baar ohne apne aap nu pesh karde ha, apna irada pesh karde ha, dassya ke bhai oh is tarah eh karna chahunda si, is tarah di ohde khayalat sige jide karke ohne aha ਹਮਲਾ ਕੀਤਾ ਤੇ ਜਿਹੜਾ ਸਰਕਾਰੀ ਵਕੀਲ ਆ ਉਹਨੇ ਗੱਡੀ ਵਾਲੀ ਜਿਵੇਂ ਮੈਂ ਦੱਸਿਆ ਕਿ ਕਿਵੇਂ ਯੂ ਟਰਨ ਲੈ ਕੇ ਆ ਕੇ ਕਿਵੇਂ ਟਰੱਕ ਤੇ ਚੜਾ ਕੇ ਉਹਨੇ ਗੱਲਬਾਤ ਕੀਤਾ ਹੋਲਡਿੰਗ ਅਪ ਦਾ ਹੈਲਮਟ ਬੁਲਟ ਪਰੂਫ ਵੈਸਟ ਦੀ ਅਕਿਊਜ਼ ਵਾਸ ਵੇਅਰਿੰਗ ਐਟ ਦਾ ਟਾਈਮ ਆਫ ਦਾ ਕਰੈਸ਼ ਬਾਲ ਆਸ ਦੀ ਜਿਊਰੀ ਟੂ ਰਿਜੈਕਟ ਦੀ ਡਿਫੈਂਸ ਅਸਰਸ਼ਨ ਦੈਟ ਦਾ ਕਾਰਗੋ ਪੈਂਟਸ ਐਂਡ ਸਟੀਲ ਟੋ ਬੂਟਸ ਵੈਲਮੈਨ ਵਾਸ ਵੇਅਰਿੰਗ ਵਰਕ ਕਲੋਥਸ ਹੁਣ ਉਹਨੇ ਤਿਆਰੀ ਕੀਤੀ ਸੀਲ ਟੋ ਸ਼ੂਜ਼ ਪਾਏ ਆ ਵੈਸਟ ਪਾਈ ਆ ਬੁਲਟ ਪਰੂਫ ਵਰਗੀ ਜੈਕਟ ਉੱਤੇ ਉਹਦੀ ਪਾ ਰੱਖੀ ਆ ਜੀ ਕਹਿੰਦੇ ਜਿਹੜਾ ਜਿਹਾ ਸਾਜੋ ਸਮਾਨ ਪਾ ਕੇ ਉਹ ਨਿਕਲਿਆ ਜਿਸ ਤਰ੍ਹਾਂ ਉਹਦੇ ਟਰੱਕ ਦੇ ਅੱਗੇ ਵੀ ਲੱਗੀ ਹੋਈ ਆ ਬਾਰ ਲੱਗੀ ਹੋਈ ਆ ਜਿੱਦਾਂ ਦੇ ਵੀ ਉਹਦੇ ਪ੍ਰਬੰਧ ਸੀ ਉੱਥੋਂ ਤਾਂ ਕਿਤੇ ਲੱਗਦਾ ਨੀ ਵੀ ਇਹ ਉਈ ਗਿਆ ਹੁਣ ਤਕਰੀਬਨ ਕਹਿੰਦੇ ਕਿ ਯੋਧੇ ਵਾਂਗੂ ਤਿਆਰ ਹੋ ਕੇ ਨਿਕਲਿਆ ਦੀਜ ਵਰ ਵਾਰੀਅਰ ਕਲੋਥਸ ਦੀ ਐਵੀਡੈਂਸ ਸ਼ੋਜ਼ ਕਹਿੰਦੇ ਸਬੂਤਾਂ ਨੂੰ ਦੇਖ ਲਓ ਤੁਹਾਡੇ ਮੂਹਰੇ ਪਏ ਆ ਉੱਥੋਂ ਦੇਖ ਕੇ ਤੇ ਇਹ ਲੱਗਦਾ ਕਿ ਪੂਰਾ ਇੱਕ ਜਿਵੇਂ ਸਿਪਾਹੀ ਤਿਆਰ ਹੋ ਕੇ ਨਿਕਲਦਾ ਇਹ ਉਸ ਤਰ੍ਹਾਂ ਦੀ ਤਿਆਰੀ ਕਰਕੇ ਨਿਕਲਿਆ ਸੀ ਤੇ ਪਾਕਿਸਤਾਨੀ ਫੈਮਿਲੀ ਇਹਨੂੰ ਇਸ ਤਰ੍ਹਾਂ ਨਜ਼ਰ ਆਈ ਜਿਵੇਂ ਕਹਿੰਦੇ ਕਿਸੇ ਉਹ ਬੁਲ ਫਾਈਟਿੰਗ ਦੇ ਵਿੱਚ ਉਹ ਲਾਲ ਕੱਪੜਾ ਦਿਖਾਉਂਦੇ ਹੁੰਦੇ ਨੇ ਨਾ ਉਹਨਾਂ ਨੂੰ ਮੈਟਾਡੋਰ ਦਿਖਾਉਂਦੇ ਆ ਬੁਲ ਨੂੰ ਤੇ ਉਹ ਫਿਰ ਭੱਜਿਆ ਹੁੰਦਾ ਗੁੱਸੇ ਚ ਉਹਦੇ ਵੱਲ ਨੂੰ ਤਕਰੀਬਨ ਕਹਿੰਦੇ ਉਹ ਸੀਨ ਸੀ ਕਿ ਇਹਦੀ ਪੂਰੀ ਤਿਆਰੀ ਸੀ ਅੱਗੇ ਉਹ ਉਵੇਂ ਦੀ ਚੀਜ਼ ਦੇਖ ਕੇ ਜਿਹਨੂੰ ਦੇਖ ਕੇ ਹੋਰ ਭੜਕ ਗਿਆ ਵੀ ਉਹ ਮਿਲ ਗਿਆ ਮੇਰਾ ਸ਼ਿਕਾਰ ਮੁਸਲਿਮ ਪਰਿਵਾਰ ਪੂਰੇ ਦਾ ਪੂਰਾ ਇੱਕਜੁੱਟ ਜਾ ਰਿਹਾ ਤੇ ਇਹ ਤੇ ਗੱਡੀ ਚੜਾ ਦੋ ਸੋ ਕਹਿੰਦੇ ਇਹਦੇ ਰਾਜਨੀਤਿਕ ਤੌਰ ਤੇ ਇਹਦੇ ਵਿਚਾਰਧਾਰਕ ਤੌਰ ਤੇ ਤੇ ਧਾਰਮਿਕ ਤੌਰ ਤੇ ਇਹਦੇ ਜਿਹੜੇ ਖਿਆਲਾਤ ਹੈ ਵੈਨ ਹੀ ਡਰੋਵ ਹਿਸ ਪਿਕਅਪ ਟਰੱਕ ਇਨ ਟੂ ਦਾ ਫੈਮਿਲੀ ਵਾਈਲ ਦੇ ਵਰ ਔਨ ਐਨ ਈਵਨਿੰਗ ਵਾਕ ਦੇ ਆਲਸੋ ਸੇ ਹੀ ਇੰਟੈਂਡਡ ਟੂ ਇੰਟੀਮੀਡੀਏਟ ਸੈਗਮੈਂਟ ਆਫ ਪਾਪੂਲੇਸ਼ਨ ਮੁਸਲਿਮ ਪਾਪੂਲੇਸ਼ਨ ਇਹ ਕਹਾਣੀ ਬਾਰ ਬਾਰ ਆ ਚੁੱਕੀ ਹੈ ਪੂਰੀ ਫੁੱਲ ਤਿਆਰੀ ਨਾਲ ਉਵੇਂ ਦੇ ਅਟੈਕ ਕੀਤਾ ਗਿਆ ਤੇ ਮੁਸਲਮਾਨਾਂ ਦੇ ਵਿੱਚ ਦਹਿਸ਼ਤ ਪੈਦਾ ਕਰਨੀ ਇਹਦਾ ਉਸ ਵੇਲੇ ਦਾ ਨਿਸ਼ਾਨਾ ਸੀ ਹੁਣ ਇਹ ਗੱਲਾਂ ਤੋਂ ਬਾਅਦ ਡਿਫੈਂਸ ਲਾਇਰ ਨੇ ਫਿਰ ਇੱਕ ਗੱਲ ਕਹੀ ਹੈ ਜਿੱਥੇ ਉਹ ਆਪਣੇ ਮੁਵੱਕਲ ਦਾ ਬਚਾਅ ਕਰਦਾ ਇਸ ਹਾਲਾਤ ਵਿੱਚੋਂ ਵੀ ਸੋ ਉਹੀ ਗੱਲ ਹੈ ਕਿ ਕਾਨੂੰਨ ਤੌਰ ਤੇ ਤੁਹਾਨੂੰ ਕੁਛ ਵੀ ਦਿਖਦਾ ਹੋਵੇ ਬੰਦੇ ਨੇ ਇਕਬਾਲ ਕਰ ਲਿਆ ਗੱਡੀ ਮਾਰੀ ਸਾਨੂੰ ਇਹ ਸੀ ਵੀ ਇਹ ਮਿੰਟੋ ਮਿੰਟੀ ਇਹ ਕੇਸ ਸੋਲਵ ਹੋ ਜਾਊਗਾ ਇਹਦੇ ਵਿੱਚ ਵੀ ਬਹੁਤ ਸਕੋਪ ਹੈ ਔਰ ਚੰਗੀ ਗੱਲ ਹੈ ਕਿ ਹਰ ਕਿਸੇ ਨੂੰ ਆਪਣੀ ਸਫਾਈ ਪੇਸ਼ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਔਰ ਕੈਨੇਡੀਅਨ ਹਿਸਟਰੀ ਵਿੱਚ ਪਹਿਲਾ ਕੇਸ ਹੈ ਜਦੋਂ ਫਸਟ ਡਿਗਰੀ ਮਰਡਰ ਤੇ ਟੈਰਰਿਜ਼ਮ ਦੇ ਚਾਰਜਸ ਲੱਗੇ ਨੇ ਜਿਊਰੀ ਮੂਹਰੇ ਇਹਦੇ ਤੇ ਵਿਚਾਰ ਚਰਚਾ ਹੋ ਰਹੀ ਹੈ ਸੋ ਇਹ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਵੈਲ ਥੋਟ ਆਊਟ ਕੇਸ ਬਣੂਗਾ ਇਹ ਜਿਹਦੇ ਉੱਤੇ ਲੰਬੇ ਸਮੇਂ ਤੱਕ ਵੀ ਵਿਚਾਰ ਚਰਚਾ ਹੋਇਆ ਕਰੂਗੀ ਕਿ ਬਾਈ ਇਹਨੂੰ ਕਿਵੇਂ ਪੇਸ਼ ਕੀਤਾ ਗਿਆ ਇਹਦੇ ਵਿੱਚ ਕੀ ਐਵੀਡੈਂਸ ਵਿਚਾਰਿਆ ਗਿਆ ਤੇ ਕੀ ਐਵੀਡੈਂਸ ਇਹਦੇ ਵਿੱਚ ਵਿਚਾਰਿਆ ਗਿਆ ਤੇ ਕਿਹੜੇ ਕਿਹੜੇ ਆਧਾਰ ਦੇ ਉੱਤੇ ਕਿਸ ਕਿਸ ਤਰ੍ਹਾਂ ਦੀਆਂ ਗੱਲਾਂ ਆਈਆਂ ਕਿਉਂਕਿ ਇਹਦੇ ਨਾਲ ਇੱਕ ਪ੍ਰੈਸੀਡੈਂਟ ਵੀ ਆਉਣ ਵਾਲੇ ਸਮੇਂ ਦੇ ਹਿਸਾਬ ਨਾਲ ਬਣ ਜਾਂਦਾ ਸੋ ਕਿਤੇ ਨਾ ਕਿਤੇ ਕੁਛ ਮਿਸ ਆ ਗਿਆ ਜੀ ਠੀਕ ਹੈ ਤੇ ਕ੍ਰਾਊਨ ਪ੍ਰੋਸੀਕਿਊਟਰਸ ਹੈਵ ਸੈਡ ਦੀ ਕਿਲਿੰਗਸ ਵਰ ਪਲੈਨਡ ਡੈਲੀਬਰੇਟ ਐਂਡ ਐਨ ਐਕਟ ਆਫ ਟੈਰਰਿਜ਼ਮ ਵਿਚ ਕੰਬਾਈਨਡ ਟੂ ਮੇਕ ਇਟ ਫਸਟ ਡਿਗਰੀ ਮਰਡਰ ਬਟ ਹਿਕਸ ਨੇ ਫਿਰ ਆਪਣੇ ਪੱਖ ਦੇ ਵਿੱਚ ਆਪਣੇ ਮੁਵੱਕਲ ਦੇ ਬਚਾਅ ਦੇ ਵਿੱਚ ਕਿਹਾ ਕਹਿੰਦੇ ਉਹਦੇ ਮੁਵੱਕਲ ਦੀ ਕੋਈ ਯੋਜਨਾ ਨਹੀਂ ਸੀ ਕੋਈ ਇਰਾਦਾ ਨਹੀਂ ਸੀ ਕਤਲ ਦਾ ਵਿਚ ਹੀ ਡਿਫਾਈਂਡ ਆ ਕੈਲਕੂਲੇਟ ਕਤਲ ਕੀ ਹੁੰਦਾ ਪਲੈਨਿੰਗ ਕੀ ਹੁੰਦੀ ਹੈ ਸੋ ਬਚਾਅ ਪੱਖ ਦਾ ਵਕੀਲ ਕਹਿੰਦਾ ਐ ਕੈਲਕੂਲੇਟਡ ਸਕੀਮ ਔਰ ਡਿਜ਼ਾਈਨ ਦੈਟ ਹੈਜ਼ ਬੀਨ ਕੇਅਰਫੁਲੀ ਥੋਟ ਆਊਟ ਐਂਡ ਦੀ ਕੋਨਸੀਕੁਐਂਸ ਆਫ ਵਿਚ ਹੈਵ ਬੀਨ ਕੰਸੀਡਰਡ ਕਹਿੰਦੇ ਇੱਕ ਯੋਜਨਾ ਜਿਹੜੀ ਹੈ ਸੋਚੀ ਸਮਝੀ ਯੋਜਨਾ ਕਤਲ ਦੀ ਉਹ ਹੈ ਜਿਹਦੇ ਵਿੱਚ ਸਾਰੀਆਂ ਗਿਣਤੀਆਂ ਮਿਣਤੀਆਂ ਕਰਕੇ ਯੋਜਨਾ ਤਿਆਰ ਕੀਤੀ ਗਈ ਹੋਵੇ ਤੇ ਬੜੇ ਧਿਆਨ ਨਾਲ ਉਹਨੂੰ ਐਕਸੀਕਿਊਟ ਕਰਕੇ ਚਲਾਇਆ ਗਿਆ ਹੋਵੇ ਤੇ ਫਿਰ ਉਹਦੇ ਕੋਨਸੀਕੁਐਂਸਿਸ ਆਫ ਵਿਚ ਹੈਵ ਬੀਨ ਕੰਸੀਡਰਡ ਤੇ ਇਹ ਵੀ ਪਤਾ ਹੋਵੇ ਕਿ ਨਤੀਜੇ ਦੇ ਵਿੱਚ ਇਹ ਕੁਛ ਵਾਪਰੇਗਾ ਐਂਡ ਨਾਟ ਡਿਡ ਹੀ ਹੈਵ ਟਾਈਮ ਟੂ ਡੈਲੀਬਰੇਟ ਹਿਜ ਐਕਸ਼ਨਸ ਇਨ ਦੀ 19 ਸੈਕਿੰਡਸ ਬਿਟਵੀਨ ਵੈਨ ਹੀ ਸਾ ਅਫਜ਼ਲ ਫੈਮਿਲੀ ਵਾਕਿੰਗ ਐਂਡ ਵੈਨ ਹੀ ਟਰਨਡ ਹਿਜ ਟਰੱਕ ਅਰਾਊਂਡ ਐਂਡ ਸਟ੍ਰੱਕ ਦੈਮ ਕਹਿੰਦੇ ਕੁੱਲ ਮਿਲਾ ਕੇ ਜਦੋਂ ਇਹਨੇ ਅਫਜ਼ਲ ਫੈਮਿਲੀ ਦੇਖੀ ਆਪਣਾ ਟਰੱਕ ਘੁਮਾਇਆ 19 ਸਕਿੰਟ ਲੱਗਦੇ ਆ ਕੀ ਤੁਸੀਂ 19 ਸਕਿੰਟਾਂ ਦੇ ਵਿੱਚ ਇਸ ਨੂੰ ਕਹਿ ਸਕਦੇ ਹੋ ਹੁਣ ਇੱਥੇ ਇੱਕ ਗੱਲ ਆ ਜਾਂਦੀ ਹੈ ਮੈਂ ਘਰੋਂ ਬਾਹਰ ਨਿਕਲਿਆ ਮੈਨੂੰ ਇਹ ਆ ਕਿ ਮੈਨੂੰ ਇਨਡਿਸਕ੍ਰਿਮੀਨੇਟਲੀ ਮੈਨੂੰ ਤਾਂ ਇਸ ਪਹਿਰਾਵੇ ਵਾਲੇ ਬੰਦੇ ਚਾਹੀਦੇ ਆ। ਮੈਂ ਤਾਂ ਇੰਨੇ ਆਹ ਕੌਮ ਦੇ ਵਰਗ ਦੇ ਏ ਧਰਮ ਦੇ ਬੀ ਧਰਮ ਦੇ ਸੀ ਧਰਮ ਦੇ ਬੰਦੇ ਮਾਰਨੇ, ਆਪਾਂ ਮੰਦਿਰ ਦੇ ਗੁਰਦੁਆਰੇ ਦੇ ਕਿਸੇ ਵੀ ਧਾਰਮਿਕ ਸਥਾਨ ਦੇ ਬਾਹਰ ਜਾ ਕੇ ਖੜ ਗਏ, ਉਹਨੇ ਉੱਥੇ ਜਾ ਕੇ ਗੋਲੀਆਂ ਚਲਾ ਕੇ ਤੇ ਆਪਣਾ ਪਾਰ ਵੱਜਿਆ। ਬਹੁਤ ਲੋਕ ਬੰਬਾਂ ਦੇ ਬੰਬ ਧਰ ਦਿੰਦੇ ਆ, ਚੱਲਦੀਆਂ ਬੱਸਾਂ ਚ ਮੈਂ ਬੰਬ ਧਮਾ ਕੇ ਇੱਥੇ ਪੰਜਾਬ ਚ ਹੀ ਪਲਿਆ, ਤਾਂ ਬੰਬ ਰੱਖ ਕੇ ਉਤਰ ਗਏ, ਬਾਅਦ ਚ ਬੰਬ ਫਟ ਗਿਆ ਤੇ ਆਪਾਂ ਕਹੀਏ ਵੀ ਦੋ ਮਿੰਟ ਹੀ ਲੱਗੇ ਆ, ਕਿਤੇ ਕੋਈ ਰੋਟੀ ਵਾਲਾ ਡੱਬਾ ਧਰ ਕੇ ਪਰਾਂ ਨਿਕਲ ਜਾਂਦੇ ਸੀ। ਸੋ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੁੰਦੀਆਂ ਰਹੀਆਂ ਨੇ। ਸੋ ਕਿੱਥੇ ਜਾ ਕੇ ਤੁਸੀਂ ਸਾਜਿਸ਼ ਕੀਤੀ ਕਿ ਆਪਾਂ ਕਿਹਾ ਵੀ ਇਹਦੇ ਵਿੱਚ ਵੈਲ ਸੋਰਟ ਆਊਟ ਹੈ, ਫਿਰ ਅਗਲੇ ਦਾ ਨਹੀਂ ਪਤਾ ਕਿ ਉਹਦੇ ਇੰਟੈਂਡਡ ਕੌਨਸੀਕੁਐਂਸਿਸ ਕੀ ਹੋਣ। ਹੋ ਸਕਦਾ ਉਹਦੇ ਵਿੱਚ ਦੇਖਣ ਨੂੰ ਉਹ ਇੱਕ ਧਰਮ ਦੇ ਲੱਗਦੇ ਹੋਣ, ਪਰ ਦੇਖਿਆ ਜਾਵੇ ਤੇ ਉਹਦੇ ਵਿੱਚ ਉਹ ਨਾਸਤਿਕ ਹੀ ਹੋਣ, ਜਾਂ ਕਿਸੇ ਤਰ੍ਹਾਂ ਵੀ ਲਾ ਲਓ ਏ ਧਰਮ ਦੇ ਲੱਗਦੇ ਬੰਦੇ ਨਿਕਲਣ ਉਹ ਬੀ ਧਰਮ ਨੂੰ ਮੰਨਣ ਵਾਲੇ। ਅਪੇਰੈਂਟਲੀ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਕੌਨਸੀਕੁਐਂਸਿਸ ਕੀ ਨੇ। ਲੋਕ ਜਹਾਜ਼ਾਂ ਦੇ ਵਿੱਚ ਬੰਬ ਧਰਦੇ ਆ, ਜਦੋਂ ਜਹਾਜ਼ਾਂ ਨੂੰ ਉਡਾ ਦਿੰਦੇ ਆ ਤੇ ਉਹਦੇ ਵਿੱਚ ਵੀ ਜਹਾਜ਼ਾਂ ਦੀ ਸਾਰੀ ਲਿਸਟ ਕਢਾਉਂਦੇ ਆ ਪੈਸੇਂਜਰ ਦੀ, ਇਹਦੇ ਵਿੱਚ ਇੰਨੇ ਪਰਸੈਂਟ ਆਹ ਬੰਦੇ ਬੈਠੇ ਹੋਣਗੇ। ਜਦੋਂ ਜਹਾਜ਼ ਤੇ ਹਮਲਾ ਹੁੰਦਾ, ਟ੍ਰੇਨਾਂ ਉਡਾਈਆਂ ਜਾਂਦੀਆਂ ਨੇ, ਬੱਸਾਂ ਉਡਾਈਆਂ ਜਾਂਦੀਆਂ ਨੇ, ਹਾਂਜੀ ਕਾਰ ਦੇ ਉੱਤੇ ਪੋਲੀਟੀਸ਼ੀਅਨ ਦੇ ਹਮਲਾ ਕੀਤਾ, ਉਹਦੇ ਵੀ ਇੰਟੈਂਡਡ ਕੌਨਸੀਕੁਐਂਸਿਸ ਕਈ ਵਾਰ ਪੋਲੀਟੀਸ਼ੀਅਨ ਦੇ ਉਹੋ ਜਿਹੇ ਨਹੀਂ ਨਿਕਲਦੇ। ਕੋਲੈਟਰਲ ਡੈਮੇਜ ਚ ਕਈ ਬੰਦੇ ਮਾਰੇ ਜਾਂਦੇ ਆ, ਤੇ ਕਿਵੇਂ ਫਿਰ ਪਤਾ ਲੱਗੂਗਾ? ਕੋਲੈਟਰਲ ਡੈਮੇਜ ਦੇ ਵਿੱਚ ਵੀ ਬਹੁਤ ਤਰ੍ਹਾਂ ਦੀਆਂ ਗੱਲਾਂ ਆ ਜਾਂਦੀਆਂ। ਸੋ ਹਿਕ ਆਲਸੋ ਡਿਸਮਿਸਡ ਅਦਰ ਐਵੀਡੈਂਸਿਸ ਪ੍ਰੈਜ਼ੈਂਟਡ ਅਗੇਂਸਟ ਹਿਸ ਕਲਾਇੰਟ ਬਾਈ ਪ੍ਰੋਸੀਕਿਊਟਰਸ ਇਨਕਲੂਡਿੰਗ ਡਾਕੂਮੈਂਟਸ ਦਾ ਕਰਾਊਨ ਸੇਜ਼ ਵਾਜ਼ ਅ ਮੈਨੀਫੈਸਟੋ। ਕਹਿੰਦੇ ਆ ਵਾਈਟ ਅਵੇਕਨਿੰਗ ਦਾ ਜੇ ਤੁਸੀਂ ਹੁਣ ਡਾਕੂਮੈਂਟ ਕੱਢ ਲਿਆ ਕਿ ਆਹ ਦੇਖੋ ਜੀ ਇਹ ਤਾਂ ਇਸ ਤਰ੍ਹਾਂ ਦੀ ਨਸਲਵਾਦ ਨਾਲ ਇਹ ਬੰਦਾ ਓਤ ਪ੍ਰੋਤ ਸੀ ਪੂਰੀ ਤਰ੍ਹਾਂ ਜੀ, ਗ੍ਰਸਿਆ ਹੋਇਆ ਸੀ, ਡੰਗਿਆ ਹੋਇਆ ਸੀ ਤੇ ਇਹੀ ਅੱਗੇ ਲੈਸਨ ਫੈਲਾਉਣਾ, ਤੇ ਕਹਿੰਦੇ ਕਿੰਨੇ ਕੁ ਲੋਕਾਂ ਨੇ ਤੂੰ ਸਿੱਖ ਲਿਆ? ਤੇ ਮੈਂ ਕਿਹਾ ਜਿਹਨਾਂ ਤੋਂ ਇਹ ਸਿੱਖ ਕੇ ਆ ਕੇ ਦੀ ਗੱਲਾਂ ਕਰਦਾ ਇਹ ਤਾਂ ਕਿਸੇ ਨਾਲ ਵੀ ਕਿਸੇ ਨੂੰ ਜੋੜਿਆ ਨਹੀਂ ਜਾ ਸਕਦਾ। ਅੱਛਾ ਹੁਣ ਵੀ ਅਸੀਂ ਦੇਖਦੇ ਹਾਂ ਕਿ ਦੁਨੀਆਂ ਦੇ ਵਿੱਚੋਂ ਪਿੱਛੇ ਜੇ ਸੀਰੀਆ ਵੇਲੇ ਬਹੁਤ ਗੱਲਾਂ ਹੋਈਆਂ ਸੀ ਕਿ ਕੈਨੇਡਾ ਤੋਂ ਬੰਦੇ ਰੈਡੀਕਲਾਈਜ਼ ਹੋ ਜਾਂਦੇ ਆ, ਐਡੀ ਦੂਰ ਬੈਠੇ ਕਿਵੇਂ ਰੈਡੀਕਲਾਈਜ਼ ਹੋ ਗਏ ਬਈ? ਉਹ ਵੀ ਵੀਡੀਓ ਦੇਖਦੇ ਸੀ, ਉਦੋਂ ਆਪਾਂ ਇਹ ਪਰਚੇ ਦਰਜ ਵੀ ਕੀਤੇ ਆ। ਮੈਂ ਕੈਨੇਡਾ ਚ ਬੈਠਾ ਹੀ ਆ ਖਬਰਾਂ ਕਰੀ ਜਾਂਦਾ ਹੁੰਦਾ ਸੀ ਕਿ ਜੀ ਉਹਨਾਂ ਨੇ ਉੱਥੋਂ ਕਰ ਲਿਆ, ਫਿਰ ਉਹ ਆਈਸਿਸ ਜੁਆਇਨ ਕਰ ਗਏ, ਉਹ ਕੈਨੇਡਾ ਤੋਂ ਤੁਰੇ ਗਈ, ਇੱਕ ਕੁੜੀ ਇੰਗਲੈਂਡ ਤੋਂ ਚਲੀ ਗਈ ਸੀ। ਸੁਣਦੀਆਂ ਨਾ ਕਹਾਣੀਆਂ, ਇਹ ਬਾਲ ਕਹਾਣੀਆਂ, ਆਤੀ ਜਾਤੀ ਰਹਿਤੀ ਹੈ। ਇੰਟਰਪ੍ਰਟੇਸ਼ਨ ਦੇ ਵਿੱਚ ਕੋਈ ਚੀਜ਼ ਕਿਸ ਤਰ੍ਹਾਂ ਸਾਬਤ ਹੋ ਜਾਂਦੀ ਹੈ, ਕਈ ਵਾਰ ਜਿਸ ਸਪਿਰਿਟ ਨਾਲ ਕਾਨੂੰਨ ਬਣੇ ਹੁੰਦੇ ਆ ਤੇ ਜਿਸ ਸਪਿਰਿਟ ਦੇ ਵਿੱਚ ਕਿਸੇ ਮਾਮਲੇ ਦਾ ਅਦਾਲਤੀ ਫੈਸਲਾ ਮੂਹਰੇ ਆਉਂਦਾ, ਤੱਥੋਂ ਔਰ ਗਵਾਹੋਂ ਕੋ ਖਿਆਲ ਮੇ ਰੱਖਦੇ ਹੋਏ ਹਨਾ, ਉਹ ਕਹਾਣੀਆਂ ਕਈ ਵਾਰੀ ਆਪਸ ਚ ਮੇਲ ਖਾਂਦੀਆਂ ਨਜ਼ਰ ਨਹੀਂ ਆਉਂਦੀਆਂ। ਅਸੀਂ ਬਹੁਤ ਵਾਰ ਅਦਾਲਤ ਦੇ ਫੈਸਲੇ ਉਹਨਾਂ ਨੂੰ ਜਦੋਂ ਦੇਖਦੇ ਆ, ਉਹਨਾਂ ਦੀ ਜਦੋਂ ਤੋਂ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਸਮਝਣ ਦੀ ਕੋਸ਼ਿਸ਼ ਕਰਦੇ ਆ, ਕਈ ਵਾਰ ਬਹੁਤ ਰਾਹਤ ਦੇਣ ਵਾਲੇ ਵੀ ਹੁੰਦੇ ਆ, ਕਈ ਵਾਰ ਅਦਾਲਤਾਂ ਦੇ ਫੈਸਲੇ ਤੋਂ ਲੋਕ ਖੁਸ਼ ਵੀ ਨਹੀਂ ਹੁੰਦੇ, ਕਈ ਵਾਰ ਨਾਰਾਜ਼ ਹੋ ਜਾਂਦੇ ਆ, ਕਈ ਵਾਰ ਹੈਰਾਨ ਹੋ ਜਾਂਦੇ ਆ, ਤੇ ਕਈ ਵਾਰ ਇਹ ਵੀ ਹੁੰਦਾ ਕਿ ਅੱਜ ਮੈਨੂੰ ਸਮਝ ਨਹੀਂ ਆਇਆ, ਪਰ ਅੱਜ ਤੋਂ 10 ਸਾਲਾਂ ਬਾਅਦ ਕਹਿੰਦੇ ਆ ਕਿ ਉਹ ਜਿਹੜਾ ਫੈਸਲਾ ਹੋਇਆ ਸੀ ਉਦੋਂ ਲੋਕਾਂ ਨੇ ਉਹਨੂੰ ਐਕਸੈਪਟ ਨਹੀਂ ਕੀਤਾ, ਚੰਗਾ ਨਹੀਂ ਸੀ ਮੰਨਿਆ, ਪਰ ਅੱਜ ਆ ਕੇ ਪਤਾ ਲੱਗਦਾ ਕਿ ਬੜਾ ਇਨਕਲਾਬੀ ਔਰ ਸਮੇਂ ਤੋਂ ਪਹਿਲਾਂ ਦਾ ਫੈਸਲਾ ਸੀ। ਇਹੀ ਜ਼ਿੰਦਗੀ ਦਾ ਇੱਕ ਸੱਚ ਹੈ ਕਿ ਅਸੀਂ ਆਪਣੇ ਸਮੇਂ ਦੇ ਵਿੱਚ ਆਪਣੇ ਹਾਲਾਤ ਦੇ ਮੁਤਾਬਕ ਕਿੰਨੀਆਂ ਕੁ ਗੱਲਾਂ ਨੂੰ ਸਹੀ ਸਮਝਣ ਦੀ ਸਮਰੱਥਾ ਆਪਣੇ ਵਿੱਚ ਪੈਦਾ ਕਰ ਸਕਾਂਗੇ। ਸੋ ਇਸ ਕੇਸ ਦੇ ਵਿੱਚ ਅਜੇ ਇੰਨਾ ਹੀ, ਅੱਜ ਇਹਦੀ ਫੇਰ ਸੁਣਵਾਈ ਹੋਊਗੀ, ਸ਼ਾਇਦ ਕੱਲ ਕੁਛ ਨਵੇਂ ਫੈਕਟਸ ਆਉਣਗੇ। ਤੇ ਹੁਣ ਖਬਰਾਂ ਦਾ ਟਾਈਮ ਹੋ ਗਿਆ ਜੀ, ਖਬਰਾਂ ਦਾ ਬੁਲੇਟਿਨ ਸੁਣਦੇ ਹਨ, ਇਸ ਤੋਂ ਬਾਅਦ ਇੱਕ ਕਮਰਸ਼ੀਅਲ ਬ੍ਰੇਕ ਵੀ ਹੋਏਗੀ ਤੇ ਫਿਰ ਆਪਣੇ ਮਹਿਮਾਨ ਜਸਵਿੰਦਰ ਸਾਲ ਹੋਰਾਂ ਨਾਲ ਗੱਲਬਾਤ ਕਰਾਂਗੇ।
770 AM ਤੁਸੀਂ ਸੁਣ ਰਹੇ ਹੋ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ, ਮੈਂ ਹਾਂ SR ਠਾਕੁਰ। ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੋਂ। ਅਲਸ਼ਿਫਾ ਹਸਪਤਾਲ ਦੇ ਅਹਾਤੇ ਦੇ ਵਿੱਚ 179 ਲਾਸ਼ਾਂ ਦਫਨਾਈਆਂ। ਰੂਸ ਨੇ ਮੀਡੀਆ ਕਵਰੇਜ ਤੇ ਨਵੀਆਂ ਲਗਾਈਆਂ ਪਾਬੰਦੀਆਂ। ਸਾਈਫਰ ਕੇਸ ਚ ਇਮਰਾਨ ਖਿਲਾਫ ਜੇਲ੍ਹ ਦੇ ਵਿੱਚ ਸੁਣਵਾਈ ਤੇ ਰੋਕ। ਅਮਰੀਕਾ ਚ ਛੋਟਾ ਜਹਾਜ਼ ਹਾਦਸਾ ਗ੍ਰਸਤ, ਦੋ ਲੋਕਾਂ ਦੀ ਹੋਈ ਮੌਤ। ਹੁਣ ਖਬਰਾਂ ਵਿਸਥਾਰ ਨਾਲ। ਇਜ਼ਰਾਈਲ ਦੇ ਵੱਲੋਂ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ ਸ਼ਿਫਾ ਚ ਕੀਤੀ ਗਈ ਬੰਬਾਰੀ ਵਿਚ ਮਾਰੇ ਗਏ ਘੱਟੋ ਘੱਟ 179 ਵਿਅਕਤੀਆਂ ਨੂੰ ਹਸਪਤਾਲ ਦੇ ਅਹਾਤੇ ਦੇ ਵਿਚ ਹੀ ਜ਼ਮੀਨ ਪੁੱਟ ਕੇ ਦਫਨਾ ਦਿੱਤਾ ਗਿਆ। ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸਲਮੀਆ ਨੇ ਕਿਹਾ ਕਿ ਮ੍ਰਿਤਕ ਦੇਹਾਂ, ਜਿਨ੍ਹਾਂ ਵਿਚ 7 ਨਵ ਜੰਮੇ ਤੇ 27 ICU ਮਰੀਜ਼ ਵੀ ਸਨ, ਖਰਾਬ ਹੋਣ ਲੱਗੇ ਸਨ, ਜਿਸ ਕਰਕੇ ਇਨ੍ਹਾਂ ਨੂੰ ਦਫਨਾਉਣਾ ਜ਼ਰੂਰੀ ਹੋ ਗਿਆ ਸੀ। ਸਲਮੀਆ ਨੇ ਕਿਹਾ ਕਿ ਕਈ ਮਰੀਜ਼ ਅਜਿਹੇ ਨੇ ਜਿਨ੍ਹਾਂ ਦੀ ਸਰਜਰੀ ਐਨਸਥੀਸੀਆ ਤੋਂ ਬਗੈਰ ਤੇ ਬਿਨਾਂ ਬਿਜਲੀ ਤੇ ਕੀਤੀ ਗਈ, ਔਰ ਇਨ੍ਹਾਂ ਨੂੰ ਜਿਹੜਾ ਦਰਦ ਹੋਇਆ ਉਹ ਬਿਆਨ ਕਰਨਾ ਮੁਸ਼ਕਲ ਸੀ। ਹਸਪਤਾਲ ਅਥਾਰਟੀਜ਼ ਦੇ ਮੁਤਾਬਕ ਇਜ਼ਰਾਈਲੀ ਫੌਜ ਕੌਮਾਂਤਰੀ ਰੈੱਡ ਕਰਾਸ ਕੌਂਸਲ ਦੇ ਦਖਲ ਮਗਰੋਂ ਸਮੇਂ ਤੋਂ ਪਹਿਲਾਂ ਜਨਮੇ ਕੁਝ ਬੱਚਿਆਂ ਨੂੰ ਹਸਪਤਾਲ ਤੋਂ ਬਾਹਰ ਤਬਦੀਲ ਕਰਨ ਦੇ ਲਈ ਰਾਜ਼ੀ ਹੋ ਗਈ। ਯੂਰੋਮੈਡ ਮਨੁੱਖੀ ਹੱਕਾਂ ਬਾਰੇ ਨਿਗਰਾਨ ਮੁਤਾਬਕ ਇਜ਼ਰਾਈਲ 7 ਅਕਤੂਬਰ ਨੂੰ ਸ਼ੁਰੂ ਹੋਈ ਜੰਗ ਤੋਂ ਬਾਅਦ ਹੁਣ ਤੱਕ ਗਾਜ਼ਾ ਤੇ 25,000 ਟਨ ਧਮਾਕਾਖੇਜ਼ ਸਮੱਗਰੀ ਸੁੱਟ ਚੁੱਕਿਆ ਹੈ, ਜੋ 2 ਪਰਮਾਣੂ ਬੰਬਾਂ ਦੇ ਬਰਾਬਰ ਹੈ। ਇਸ ਦੌਰਾਨ ਅਮਰੀਕਾ ਨੇ ਹਮਾਸ ਮੂੰਹ ਤੇ ਅੱਜ ਤੀਜੇ ਗੇੜ ਦੀਆਂ ਪਾਬੰਦੀਆਂ ਤਹਿਤ ਇਰਾਨ ਤੋਂ ਗਾਜ਼ਾ ਨੂੰ ਹੁੰਦੇ ਪੈਸਿਆਂ ਦੀ ਲੈਣ ਦੇਣ ਤੇ ਰੋਕ ਲਗਾ ਦਿੱਤੀ ਹੈ। ਇਹ ਪਾਬੰਦੀਆਂ ਯੂਕੇ ਦੇ ਸਹਿਯੋਗ ਨਾਲ ਲਗਾਈਆਂ ਗਈਆਂ ਨੇ। ਅਲਸ਼ਿਫਾ ਹਸਪਤਾਲ ਚ ਮਰੀਜ਼ ਤੇ ਨਵਜੰਮਿਆਂ ਤੋਂ ਇਲਾਵਾ ਮੈਡੀਕਲ ਸਟਾਫ ਫਸਿਆ ਹੋਇਆ। ਹਸਪਤਾਲ ਦੀ ਬਿਜਲੀ ਬੰਦ ਹੈ, ਈਂਧਨ ਤੇ ਆਕਸੀਜਨ ਸਣੇ ਹੋਰ ਜ਼ਰੂਰੀ ਸਪਲਾਈ ਦੀ ਵੱਡੀ ਕਮੀ ਕਰਕੇ ਮਰੀਜ਼ਾਂ ਦੀ ਜਾਨ ਖਤਰੇ ਚ ਹੈ। ਸ਼ਿਫਾ ਸਣੇ ਗਾਜ਼ਾ ਵਿਚਲੇ ਜ਼ਿਆਦਾਤਰ ਹਸਪਤਾਲ ਰਹਿਣ ਬਸੇਰਿਆਂ ਵਿਚ ਤਬਦੀਲ ਹੋ ਗਏ ਨੇ, ਜਿੱਥੇ ਲੋਕ ਜਾਨ ਬਚਾਉਣ ਦੇ ਲਈ ਪਨਾਹ ਲਈ ਬੈਠੇ ਹੋਏ ਨੇ। ਸ਼ਿਫਾ ਹਸਪਤਾਲ ਦੇ ਵਿਚ ਇਨਕਿਊਬੇਟਰਾਂ ਨੂੰ ਬਿਜਲੀ ਸਪਲਾਈ ਨਾ ਮਿਲਣ ਕਰਕੇ 36 ਨਵਜੰਮੇ ਬੱਚਿਆਂ ਦੀ ਜਾਨ ਜੋਖਮ ਵਿਚ ਹੈ। ਜੰਗ ਦੌਰਾਨ ਜ਼ਖਮੀ ਹੋਏ ਮਰੀਜ਼, ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਨੇ, ਐਨਸਥੀਸੀਆ ਤੋਂ ਬਗੈਰ ਹੀ ਸਰਜਰੀ ਕੀਤੀ ਜਾ ਰਹੀ ਹੈ। ਸਟਾਫ ਮੈਂਬਰਾਂ ਨੇ ਕਿਹਾ ਕਿ ਸਿਰਕੇ ਨੂੰ ਐਂਟੀਸੈਪਟਿਕ ਵਜੋਂ ਵਰਤਿਆ ਜਾ ਰਿਹਾ ਹੈ। ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਐਮਰਜੈਂਸੀ ਜਨਰੇਟਰ ਦਾ ਈਂਧਨ ਮੁੱਕਣ ਤੋਂ ਮਗਰੋਂ 3 ਨਵਜੰਮਿਆਂ ਬੱਚੇ ਸਣੇ 32 ਮਰੀਜ਼ਾਂ ਦੀ ਮੌਤ ਹੋਈ, ਜਦਕਿ 36 ਨਵਜੰਮੇ ਤੇ ਹੋਰ ਮਰੀਜ਼ਾਂ ਦੀ ਜਾਨ ਨੂੰ ਖਤਰਾ ਹੈ। ਗਾਜ਼ਾ ਵਿਚ ਲੋਕਾਂ ਨੂੰ ਰੋਟੀ ਪਾਣੀ ਦੇ ਲਈ ਘੰਟਿਆਂਬੱਧੀ ਕਤਾਰਾਂ ਚ ਖੜਨਾ ਪੈ ਰਿਹਾ ਹੈ। ਸੜਕਾਂ ਇਮਾਰਤਾਂ ਦੇ ਮਲਬਿਆਂ ਨਾਲ ਭਰੀਆਂ ਹਨ, ਟੂਟੀਆਂ ਦਾ ਪਾਣੀ ਸੁੱਕ ਗਿਆ ਹੈ। ਪਾਣੀ ਦੇ ਪੰਪਾਂ ਜਾਂ ਟਰੀਟਮੈਂਟ ਪਲਾਂਟਾਂ ਲਈ ਈਂਧਨ ਨਹੀਂ ਹੈ। ਇਜ਼ਰਾਈਲ ਨੇ ਜੰਗ ਦੀ ਸ਼ੁਰੂਆਤ ਤੋਂ ਹੀ ਗਾਜ਼ਾ ਵਿਚ ਈਂਧਨ ਦੀ ਆਮਦ ਤੇ ਰੋਕ ਲਗਾ ਦਿੱਤੀ ਸੀ, ਕਿਉਂਕਿ ਉਸਦਾ ਕਹਿਣਾ ਹੈ ਕਿ ਹਮਾਸ ਈਂਧਨ ਫੌਜੀ ਮੰਤਵਾਂ ਲਈ ਵਰਤ ਸਕਦਾ ਹੈ। ਉਪਰੋਂ ਮੀਂਹ ਤੇ ਠੰਡ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ। ਮੀਂਹ ਕਰਕੇ ਕੇਂਦਰੀ ਕਸਬੇ ਦਿਰ ਅਲ ਬਾਲਾ ਵਿਚ ਕੈਂਪ ਚ ਲੱਗੇ ਟੈਂਟ ਨੁਕਸਾਨੇ ਗਏ ਨੇ। ਫਲਸਤੀਨੀ ਸ਼ਰਨਾਰਥੀਆਂ ਦੇ ਲਈ ਯੂਐਨ ਏਜੰਸੀ ਨੇ ਕਿਹਾ ਕਿ ਸਕੂਲ ਤੇ ਗਾਜ਼ਾ ਦੇ ਦੱਖਣੀ ਹਿੱਸੇ ਚ ਪਨਾਹ ਲਈ ਬੈਠੇ 6 ਲੱਖ ਤੋਂ ਵੱਧ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਔਖੀਆਂ ਹੋ ਗਈਆਂ ਨੇ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਰੁੱਧ ਜੇਲ੍ਹ ਵਿਚ ਚੱਲ ਰਹੀ ਸੁਣਵਾਈ ਉਤੇ ਪਾਕਿਸਤਾਨ ਦੇ ਇਕ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ। ਇਹ ਮਾਮਲਾ ਸਾਈਫਰ ਕੇਸ ਨਾਲ ਸਬੰਧਿਤ ਹੈ ਅਤੇ ਵਿਸ਼ੇਸ਼ ਅਦਾਲਤ ਸਖ਼ਤ ਸੁਰੱਖਿਆ ਵਾਲੀ ਰਾਵਲਪਿੰਡੀ ਜੇਲ੍ਹ ਵਿਚ ਇਸ ਕੇਸ ਦੀ ਸੁਣਵਾਈ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪੀਟੀਆਈ ਚੇਅਰਮੈਨ ਇਮਰਾਨ ਇਸ ਵੇਲੇ ਰਾਵਲਪਿੰਡੀ ਦੀ ਜੇਲ੍ਹ ਵਿਚ ਨਿਆਇਕ ਹਿਰਾਸਤ ਵਿਚ ਨੇ। ਖਾਨ ਦੇ ਕਰੀਬੀ ਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਇਸ ਜੇਲ੍ਹ ਵਿਚ ਨੇ। ਉਨ੍ਹਾਂ ਨੂੰ ਖੁਫੀਆ ਦਸਤਾਵੇਜ਼ ਲੀਕ ਕਰਨ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇਮਰਾਨ ਨੇ ਜੇਲ੍ਹ ਵਿਚ ਕੀਤੀ ਜਾ ਰਹੀ ਸੁਣਵਾਈ ਨੂੰ ਇਸਲਾਮਾਬਾਦ ਹਾਈ ਕੋਰਟ ਚ ਚੁਣੌਤੀ ਦਿੱਤੀ ਸੀ, ਜਿਸ ਤੇ 2 ਜੱਜਾਂ ਦੇ ਬੈਂਚ ਨੇ ਹੁਣ ਤੱਕ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਦੇ ਹੀ ਸਿੰਗਲ ਮੈਂਬਰ ਬੈਂਚ ਨੇ ਖਾਨ ਦੀ ਜੇਲ੍ਹ ਚ ਸੁਣਵਾਈ ਨੂੰ ਜਾਇਜ਼ ਕਰਾਰ ਦਿੱਤਾ ਸੀ। ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਮੀਡੀਆ ਕਵਰੇਜ ਤੋਂ ਹੀ ਨਵੀਂ ਪਾਬੰਦੀ ਲਗਾਉਂਦਿਆਂ ਰਾਸ਼ਟਰਪਤੀ ਚੋਣਾਂ ਨੂੰ ਕੰਟਰੋਲ ਕਰਨ ਵਾਲੇ ਕਾਨੂੰਨ ਚ ਤਬਦੀਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਵਿਚ ਇਹ ਜਾਣਕਾਰੀ ਦਿੱਤੀ ਗਈ। ਇਹ ਤਬਦੀਲੀ ਮਾਰਚ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕੀਤੀ ਗਈ ਹੈ, ਜਿਨ੍ਹਾਂ ਵਿਚ ਪਿਛਲੇ 24 ਸਾਲਾਂ ਤੋਂ ਰੂਸ ਦੇ ਰਾਜ ਕਰਨ ਵਾਲੇ ਪੁਤਿਨ ਵੱਲੋਂ 6 ਹੋਰ ਸਾਲ ਦੇ ਲਈ ਕਾਰਜਕਾਲ ਮੰਗੇ ਜਾਣ ਦੀ ਉਮੀਦ ਹੈ। 71 ਸਾਲਾ ਪੁਤਿਨ ਨੇ ਹਾਲਾਂਕਿ ਐਲਾਨ ਨਹੀਂ ਕੀਤਾ ਕਿ ਉਹ ਚੋਣ ਲੜਨਗੇ ਜਾਂ ਨਹੀਂ। ਉਨ੍ਹਾਂ ਨੇ ਕਿਹਾ ਉਹ ਸੰਸਦ ਵੱਲੋਂ ਰਸਮੀ ਤੌਰ ਤੇ ਚੋਣਾਂ ਦੀ ਤਾਰੀਖ ਤੈਅ ਕੀਤੇ ਜਾਣ ਤੋਂ ਮਗਰੋਂ ਹੀ ਇਸ ਦਾ ਐਲਾਨ ਕਰਨਗੇ। ਨਵੇਂ ਹੁਕਮਾਂ ਦੇ ਅਨੁਸਾਰ ਸਿਰਫ਼ ਰਜਿਸਟਰਡ ਕੰਟਰੈਕਟ ਪੱਤਰਕਾਰਾਂ ਨੂੰ ਹੀ ਚੋਣ ਕਮਿਸ਼ਨ ਦੀਆਂ ਮੀਟਿੰਗਾਂ ਦੀ ਕਵਰੇਜ ਕਰਨ ਦੀ ਇਜਾਜ਼ਤ ਮਿਲੇਗੀ। ਅਮਰੀਕਾ ਦੇ ਉਟਾਹ ਦੇ ਵਿਚ ਸੋਲਟ ਲੇਕ ਸਿਟੀ ਦੇ ਦੱਖਣ ਵਾਲੇ ਇਕ ਛੋਟਾ ਜਹਾਜ਼ ਪਹਾੜੀਆਂ ਦੇ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਜਹਾਜ਼ ਚ ਸਵਾਰ 2 ਲੋਕਾਂ ਦੀ ਮੌਤ ਹੋ ਗਈ, ਇਕ ਵਿਅਕਤੀ ਜ਼ਖਮੀ ਹੋ ਗਿਆ। ਉਟਾਹ ਕਾਉਂਟੀ ਸ਼ੈਰਿਫ ਦੇ ਸਾਰਜੈਂਟ ਸਪੈਂਸਰ ਕੈਨਨ ਨੇ ਦਸਿਆ ਹੈ ਕਿ ਅਣਪਛਾਤੇ ਕਾਰਨਾਂ ਕਰਕੇ ਜਹਾਜ਼ ਹਲਕੀ ਬਰਫ਼ ਨਾਲ ਘਿਰੇ ਪਹਾੜੀ ਖੇਤਰ ਚ ਦਰਖਤਾਂ ਨਾਲ ਟਕਰਾ ਗਿਆ, ਜਿਸ ਕਾਰਨ ਜਹਾਜ਼ ਚ ਸਵਾਰ 2 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ, ਜਦਕਿ ਤੀਜਾ ਜ਼ਖਮੀ ਹੋਇਆ। ਕੈਨਨ ਮੁਤਾਬਕ ਬਚਾਅ ਕਰਮਚਾਰੀਆਂ ਨੇ ਜ਼ਖਮੀ ਵਿਅਕਤੀ ਨੂੰ ਮਲਬੇ ਚੋਂ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ। ਉਨ੍ਹਾਂ ਨੇ ਕਿਹਾ ਜ਼ਖਮੀ ਵਿਅਕਤੀ ਬੋਲਣ ਅਤੇ ਤੁਰਨ ਫਿਰਨ ਤੇ ਸਮਰੱਥ ਹੈ, ਜੋ ਕਿ ਚੰਗਾ ਸੰਕੇਤ ਹੈ। ਕੈਨਨ ਨੇ ਕਿਹਾ ਕਿ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਜਹਾਜ਼ ਨੇ ਕਿੱਥੋਂ ਉਡਾਣ ਭਰੀ ਸੀ ਅਤੇ ਕਿੱਥੇ ਜਾ ਰਿਹਾ ਸੀ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਹਿਚਾਣ ਵੀ ਨਹੀਂ ਹੋ ਸਕੀ। ਉਧਰ ਫੈਡਰਲ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਟੋਰਾਂਟੋ ਦੇ ਵਿਚ 2600 ਕਿਰਾਏ ਦੇ ਮਕਾਨ ਬਣਾਉਣ ਦੇ ਲਈ ਘੱਟ ਵਿਆਜ ਦਰਾਂ ਉਤੇ ਲੋਨ ਦੇਣ ਦੇ ਲਈ $1.2 ਬਿਲੀਅਨ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਇਹ ਲੋਨ ਫੈਡਰਲ ਰੈਂਟਲ ਕੰਸਟਰਕਸ਼ਨ ਫਾਈਨਾਂਸਿੰਗ ਪਹਿਲਕਦਮੀ ਦੇ ਦੁਆਰਾ 7 ਪ੍ਰੋਜੈਕਟਾਂ ਦੇ ਲਈ ਮੁਹੱਈਆ ਕਰਵਾਏ ਜਾਣਗੇ। ਟੋਰਾਂਟੋ ਵਿਚ ਐਲਾਨ ਕਰਦੇ ਸਮੇਂ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਪੱਤਰਕਾਰਾਂ ਨੂੰ ਦਸਿਆ ਹੈ ਕਿ ਇਹ ਨਵੇਂ ਘਰ ਟ੍ਰਾਂਜ਼ਿਟ, ਕੰਮ ਵਾਲੀਆਂ ਥਾਵਾਂ, ਸਕੂਲਾਂ ਦੇ ਨੇੜੇ ਸਥਿਤ ਹੋਣਗੇ। ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਲੋਕ, ਆਪਣੇ ਪਰਿਵਾਰਾਂ ਨੂੰ ਪਾਲਣ ਵਾਲੇ ਲੋਕ ਅਤੇ ਜਿਹੜੇ ਲੋਕ ਘੱਟੋ ਘੱਟ ਆਪਣਾ ਘਰ ਚਾਹੁੰਦੇ ਨੇ, ਉਨ੍ਹਾਂ ਲਈ ਇਹ ਘਰ ਤਿਆਰ ਕੀਤੇ ਜਾਣਗੇ। ਫੈਡਰਲ ਸਰਕਾਰ ਨੇ ਕਿਹਾ ਕਿ ਉਹ ਕੈਨੇਡਾ ਭਰ ਦੇ ਵਿਚ ਲੋਕਾਂ ਦੇ ਲਈ ਹਾਊਸਿੰਗ ਨੂੰ ਕਿਫਾਇਤੀ ਬਣਾਉਣ ਦੇ ਲਈ ਜੋ ਕਰ ਸਕਦੀ ਹੈ ਉਹ ਕਰੇਗੀ। ਲਗਾਤਾਰ ਪਿਛਲੇ ਡੇਢ ਮਹੀਨਿਆਂ ਤੋਂ ਚੱਲ ਰਹੀ ਇਜ਼ਰਾਈਲ ਤੇ ਹਮਾਸ ਦੀ ਜੰਗ ਨੂੰ ਧਿਆਨ ਦੇ ਵਿਚ ਰੱਖਦਿਆਂ ਹੋਇਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਜ਼ਰਾਈਲ ਨੂੰ ਥੋੜੇ ਸੰਜਮ ਤੋਂ ਕੰਮ ਲੈਣ ਲਈ ਕਿਹੈ। ਉਨ੍ਹਾਂ ਨੇ ਕਿਹਾ ਕਿ ਇਸ ਜੰਗ ਵਿਚ ਆਮ ਲੋਕਾਂ ਦੀਆਂ ਮਾਸੂਮ ਜ਼ਿੰਦਗੀਆਂ ਬਚਾਈਆਂ ਜਾ ਸਕਣ ਇਸ ਬਾਰੇ ਸੋਚਣਾ ਚਾਹੀਦੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਗਾਜ਼ਾ ਪੱਟੀ ਉਤੇ ਹਮਾਸ ਤੇ ਇਜ਼ਰਾਈਲ ਦਰਮਿਆਨ ਲਗਾਤਾਰ ਡੇਢ ਮਹੀਨੇ ਤੋਂ ਜੰਗ ਚੱਲ ਰਹੀ ਹੈ। ਟਰੂਡੋ ਨੇ ਆਖਿਆ ਕਿ ਦੁਨੀਆਂ ਔਰਤਾਂ ਬੱਚਿਆਂ ਤੇ ਨਵ ਜੰਮੇ ਬੱਚਿਆਂ ਦੀ